श्री वाहिगुरु जी को ओंकार सतनाम करता पुरख निर्भव निर्वैर अकाल मूर्त अजूनी सैभं गुरु प्रसाद जप याद सच जुगाद सच है भी सच नानक होसी भी सच इति अदुति गुरु नानक देवा ओंकार गुरु कंद देव देवा सतनाम गुर अमर प्यारे करता रामदास गुरबारे पुरख श्री अर्जन सुखदानी निर्भव हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राई सैभं गुर दशमेश सहाई गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग भयो श्री गुरु रूप महान दास पातशाहिया रूप एवो गुरु ग्रंथ जी जान अपन पौ श्री खालसह संपा दुदी रूप सतगुरु ग्रंथ बोलन सतगुरु सद संपाखन नाम गोविंद कीर्तन संथा गुणन बाद पुन सिवत सलाहन उठत बैठत सैन करंथ पावन पंथ खालसा प्रगटेओ चार वर्ण आश्रम शुभ पंथा इनके दर्श सतगुरु को दर्शन बोलन गुरु शब्द गुर ग्रंथ द्वादश रूप सतगुरु एक ही अत द्वादश पान प्रगट हर संता प्रतक कला पार बहन तणी छै ग्रंथ पंथ खालस वर तंत्र दास गोबिंद फतेह सतगुरु के खास ग्रंथ गुरु रूप बदंता पूर्ण देव्यो आत्मा द्वैत सर्व निवार भये शांत मन संत जेहे तेह पद नमो हमार ज्यो बुलाव है त्यों बोल है स्वामी कुदरत पवन हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी वाहिगुरु जी का खालसा वाहिगुरु जी की परम सत्कार योग गुरु स्वरूप गुरु खालसा सत संगत जीओ आप सर्वत संतां स्थान दे प्रबंध वालों जो निजम मनाए हुए निजमबद्ध भावे सतों दिन ही कथा कीर्तन का प्रवाह चल रहा है पर छुट्टी वाला दिन जिन्हों गुरबाणी च अदित बार कहा जाता है ऐतबार विशेष करके ही दीवान सजदे इस स्थान पर भी सजे दरबार साहब के रागी सिंह साहबाना ने कीर्तन द्वारा आप जी निहाल किया उस उपरंत कौम के जिन्होंने सत्कार है सत्कार योग सरदार सोहन सिंह जी कंग जिन्होंने मैं समझदा भी थोड़े समय के बहुत कम कीमती गल्लां हीरियां वर्गियां तुहाडे नाल सांझियां उन्होंने जो कौमी दर्द उन्होंने हिरदे दे विच है मैं समझदा भी वह दर्द साझा किया जे कौमी दर्द साढ़े हिरदे विच नहीं है फिर दिल के थान से कुछ होर होगा सुनने अपनी कौम का दर्द और यह हालात ਜਿਹੜੇ ਅਸਾਂ ਤੁਸਾਂ ਸਾਰਿਆਂ ਨੇ ਹੰਢਾਏ ਹੈ, ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਵਾਲੇ ਪਰਿਵਾਰ ਜਿਨ੍ਹਾਂ ਦੇ ਆਪਣੇ ਇੱਕ ਪਰਿਵਾਰ ਦਾ ਦੋ ਹਿੱਸਾ ਪਰਿਵਾਰ ਜਿਹੜਾ ਹੈ ਸ਼ਹੀਦ ਦੇ ਇੱਕ ਹਿੱਸਾ ਪਰਿਵਾਰ ਬਚਿਆ, ਇਹੋ ਜਿਹੇ ਵੀ ਤੁਹਾਡੇ ਵਿੱਚ ਸ਼ਾਮਿਲ। ਕਿਸ ਕਿਸ ਦੀ ਗੱਲ ਕੀਤੀ ਜਾਵੇ, ਕਲਗੀਧਰ ਦੇ ਪੁੱਤਰਾਂ ਦਾ ਕੇਵਲ ਚਾਰ ਦਾ ਹੀ ਖੂਨ ਨਹੀਂ ਡੁੱਲਿਆ, ਇੱਥੇ ਤਾਂ ਇੰਨਿਆਂ ਦਾ ਖੂਨ ਡੁੱਲ ਸਕਿਆ, ਸਾਹਿਬਜ਼ਾਦਿਆਂ ਤੋਂ ਲੈ ਕੇ ਹੁਣ ਤੱਕ ਕਲਗੀਧਰ ਪਾਤਸ਼ਾਹ ਦੇ, ਕਿਉਂਕਿ ਖਾਲਸਿਆਂ ਨਾਲੋਂ ਮਹਾਰਾਜ ਸਾਹਿਬ ਨੇ ਪੁੱਤਰਾਂ ਨੂੰ ਆਪਣਾ ਪਿਆਰਾ ਨਹੀਂ ਸੀ ਸਮਝਿਆ ਤੇ ਪੁੱਤਰਾਂ ਨੇ ਤਾਂ ਸਿਰਵਾਰ ਨਹੀਂ ਕੀਤੀ ਖਾਲਸਾ, ਖੂਨ ਡੁੱਲਿਆ। ਦੁੱਖ ਇਸ ਗੱਲ ਦਾ ਵੀ ਡੁੱਲੇ ਖੂਨ ਦਾ ਲਾਭ ਕੋਈ ਵੀ ਧਾਰਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ ਨੁਕਸਾਨ ਤਾਂ ਹੋਇਆ ਪਰ ਫਾਇਦਾ ਕੋਈ ਵੀ ਨਹੀਂ ਹੋਇਆ। ਖੂਨ ਡੁੱਲ ਵਾਲਿਆਂ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਸਾਡਾ ਹੈ ਜਿਹੜਾ ਸ਼ਹੀਦਾਂ ਦੇ ਨਾਂ 'ਤੇ ਆਪਣੀਆਂ ਤਿਉੜੀਆਂ ਬਣੀਆਂ, ਕਾਰੋਬਾਰ ਵਧਾਏ ਆਪਣੇ, ਕੌਮ ਦੇ ਨਾਲ ਠੱਗੀ ਮਾਰੀ, ਸ਼ਹੀਦਾਂ ਦਾ ਨਾਂ ਲੈ ਕੇ ਕੀ ਕੁਛ ਨਹੀਂ ਹੋਇਆ, ਬਹੁਤ ਕੁਛ ਹੋਇਆ। ਉਹਨਾਂ ਸ਼ਹੀਦਾਂ ਨੂੰ ਤਾਂ ਨਮਸਕਾਰ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵਿਦਾਗ ਜੀਵਨ ਕੌਣ ਨਹੀਂ ਜਾਣਦਾ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵੇਲੇ ਪੰਜਾਬ ਦੇ ਵਿੱਚ ਦੋ ਹੀ SSB ਐਸੇ ਸਨ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਧਾਰਮਿਕ ਤੌਰ 'ਤੇ ਇੰਨਾ ਜੁੜੇ ਸੀ, ਜਿੱਥੇ ਸਰਕਾਰ ਵੱਲੋਂ ਮਿਲੇ ਅਹੁਦੇ ਦੀ ਕਿਤੇ ਦੁਰਵਰਤੋਂ ਨਹੀਂ ਸਨ ਕਰ ਰਹੇ, ਪਰ ਉੱਥੇ ਧਾਰਮਿਕ ਤੌਰ 'ਤੇ ਸਿੱਖ ਹੋਣ ਦੇ ਨਾਤੇ ਜੋ ਸਾਥ ਦੇਣਾ ਚਾਹੀਦਾ, ਜਿਵੇਂ ਭਾਈ ਸੁਰੇਖ ਸਿੰਘ ਨੇ ਦਿੱਤਾ ਖਾਲਸੇ ਦਾ, ਅਤੇ ਇਸੇ ਤਰ੍ਹਾਂ ਸਰਕਾਰ ਦੀ ਨੌਕਰੀ ਕਰਦਿਆਂ ਉਹਨਾਂ ਨੇ ਵੀ ਸਾਥ ਦਿੰਦਿਆਂ ਦਿੰਦਿਆਂ, ਅਤੇ ਜਦੋਂ ਭਾਂਬੜ ਇੰਨੇ ਬਚ ਪਏ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਜਰਨੈਲ ਸਿੰਘ ਚਾਲ ਇਹ ਵੀ ਫਿਰ ਮੈਦਾਨ ਵਿੱਚ ਕੁੱਦੇ, ਅਤੇ ਉਹਨਾਂ ਇਹੋ ਜਿਹੇ ਸ੍ਰੇਸ਼ਟ ਆਗੂ ਜਿਹੜੇ ਅਸੀਂ ਲੋਕਾਂ ਦੇ ਕਹੇ ਸੁਣੇ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਦੀ ਜਿਹੜੀਆਂ ਪ੍ਰਚਾਰ ਦੇ ਵਿੱਚ, ਅਤੇ ਭਾਵੇਂ ਸੱਚ ਤਾਂ ਸੱਚ ਹੀ ਹੁੰਦਾ ਪਰ ਫਿਰ ਵੀ ਕਿਤੇ ਉਹਨਾਂ ਰਾਜਨੀਤਿਕ ਲੋਕਾਂ ਨੇ ਅਤੇ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਗੁੰਮਰਾਹ ਕਰਕੇ ਅਤੇ ਮਾਨ ਸਾਹਿਬ ਤੋਂ ਖਿਲਾਫ਼ ਜਿਹੜੀ ਹੈ ਉਹ ਸੰਸਕਾਰ ਪਾ ਦਿੱਤੇ। ਲਓ ਜੀ ਕੀ ਕਰੋਗੇ ਉਹਨਾਂ ਨੂੰ, ਉਹ ਤਾਂ ਜੀ ਕਿਰਪਾਨ ਦਾ ਮਸਲਾ ਲੈ ਕੇ ਜਿਹੜਾ ਵਿਆਹ ਹੋ ਗਿਆ ਜੀ ਵਾਹ ਹੋ ਗਿਆ। ਉਹ ਸੁਣੀਆਂ ਸੁਣੀਆਂ ਮੇਰਾ ਇਹ ਵਿਚਾਰ ਨਹੀਂ ਕਿ ਮੈਂ ਰਾਜਨੀਤੀ 'ਚ ਬੋਲਾਂ। ਹਾਂ, ਧਾਰਮਿਕ ਤੌਰ 'ਤੇ ਜੇ ਮੋਰਚਾ ਪੰਥ ਨੇ ਲਾਇਆ, ਸੰਤ ਬਾਬਾ ਜਰਨੈਲ ਸਿੰਘ ਨੇ ਅਨਾਊਂਸ ਕੀਤਾ, ਤਾਂ ਫਿਰ ਜੇਲ੍ਹ ਦੇ ਵਿੱਚ ਆਪਣੇ ਬੱਚੇ ਛੱਡ ਕੇ ਕੌਮ ਦੇ ਮਸਲੇ ਦੇ ਲਈ, ਭਾਵੇਂ ਉਹ ਸਾਨੂੰ 1971 ਦੇ ਵਿੱਚ ਲੱਗਿਆ, ਜਿਹੜੇ ਵੀ ਮਰਜ਼ੀ ਮੋਰਚੇ ਲੜ ਗਏ ਧਾਰਮਿਕ ਭਾਵਨਾ ਦੇ ਅਨੁਸਾਰ, ਮੈਂ ਆਪਣਾ ਇੱਕ ਧਰਮ ਸਮਝ ਕੇ ਉਹਨਾਂ ਮੋਰਚਿਆਂ ਦੇ ਵਿੱਚ ਜਾਂਦਾ ਰਿਹਾ ਔਰ ਕਦੇ ਪੰਥ ਦੇ ਆਗੂਆਂ ਦੇ ਕੋਲ ਕਦੇ ਕੋਈ ਇੱਛਾ ਨਹੀਂ ਰੱਖੀ ਕਿ ਇਹਦੇ ਬਦਲੇ 'ਚ ਕੁਛ ਲੈਣਾ। ਅਤੇ ਆਪ ਸਾਰੀਆਂ ਸੰਗਤਾਂ ਨੂੰ ਇਹ ਜੋ ਗੁਰਮੁਖ ਪਿਆਰੇ ਨੇ ਅਪੀਲਾਂ ਕੀਤੀਆਂ, ਵੈਸੇ ਤਾਂ ਲਹਿਦਾ ਰਹਿਦਾ ਜਿਹੜੇ ਅਕਾਲੀ ਦਲ, ਇਹਦਾ ਮਕਸਦ ਕਿਸ ਤਰ੍ਹਾਂ ਦੀ ਇਹ ਬਾਤ ਹੋ ਗਈ ਜੇ ਅੰਮ੍ਰਿਤਸਰ ਅਕਾਲੀ ਦਲ ਜਿਹੜਾ ਬਣਿਆ ਸੀ ਉਹ ਸਰਬੱਤ ਖਾਲਸੇ ਦੇ ਵਿੱਚ ਜਿਹੜੀ ਗੱਲ ਹੋ ਗਈ ਹੈ ਉਹਨਾਂ ਨਿਯਮਾਂ 'ਤੇ ਉਹ ਖੜ੍ਹੇ ਹੋ ਅਤੇ ਸਾਥ ਹੋਣਾ ਚਾਹੀਦਾ। ਧਾਰਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਜਿਹੜਾ ਵੀ ਕੋਈ ਕੌਮ ਦੀ ਭਲਾਈ ਦੀ, ਪੰਜਾਬ ਦੀ ਭਲਾਈ ਦੀ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ। ਸੋ ਮੈਂ ਬੇਨਤੀ ਕਰਾਂ ਕਿ ਜਿਹੜਾ ਜਿਸ ਭੈਣ ਦੇ ਬਾਰੇ ਅਪੀਲ ਹੋਈ ਹੈ, ਅਸਲ ਤਾਂ ਬਾਤ ਇਹ ਕਿ ਉਹ ਗੱਲ ਸੁਣ ਕੇ ਮੇਰਾ ਮਨ ਵੀ ਥੋੜ੍ਹਾ ਜਿਹਾ ਆਪਣੇ ਟਿਕਾਣੇ ਤੋਂ ਹਿੱਲ ਗਿਆ, ਅਤੇ ਦੁਖੀ ਨੂੰ ਦੇਖ ਕੇ ਜੇ ਸਾਡਾ ਮਨ ਦੁਖੀ ਨਹੀਂ ਹੁੰਦਾ ਤਾਂ ਫਿਰ ਅਸੀਂ ਗੁਰੂ ਦੀ ਸਿੱਖੀ ਤੋਂ ਪਰੇ ਹਾਂ। ਜੇ ਉਹਦੀ ਹਮਦਰਦੀ ਕਰਨ ਲਈ ਤਿਆਰ ਨਹੀਂ ਹੁੰਦੇ ਤਾਂ ਅਸੀਂ ਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਰਹਾਂਗੇ। ਪਿੱਛੇ ਜੇ ਇੱਕ ਮਸਲਾ ਹਾਈ ਕੋਰਟ ਦੇ ਵਿੱਚ ਸੀ ਅਤੇ ਜਿਹੜਾ ਜੱਜ ਸੀ ਇਸ ਗੱਲੋਂ ਸਿਆਣਾ ਦੇਖਿਆ, ਉਹਨੇ ਜਦੋਂ ਸਾਰੀ ਫੈਲ ਪੜ੍ਹੀ, ਵਕੀਲਾਂ ਦੀਆਂ ਗੱਲਾਂ ਸੁਣੀਆਂ, ਉਹਨੇ ਸੋਚਿਆ ਵੀ ਇਹ ਇੱਕ ਕੌਮੀ ਮਸਲਾ ਹੈ, ਸਿੱਖਾਂ ਦਾ ਮਸਲਾ ਹੈ, ਮੈਂ ਆਪਣੇ ਗੱਲ ਨਾ ਪਾਉਂਦਾ ਸੀ। ਉਹਨੇ ਦੋ ਅੱਖਰ ਲਿਖੇ, ਸ਼੍ਰੋਮਣੀ ਕਮੇਟੀ ਦੇ ਨਾਂ 'ਤੇ ਇੱਕ ਆਰਡਰ ਕਰ ਦਿੱਤਾ ਕਿ ਅਸੀਂ ਤਾਂ ਕਾਨੂੰਨ ਦੇ ਅਨੁਸਾਰ ਫੈਸਲਾ ਕਰਨਾ ਹੈ, ਪਰ ਸਿੱਖ ਦੀ ਪਰਿਭਾਸ਼ਾ ਤੁਸੀਂ ਕਰੋ ਕਿ ਸਿੱਖ ਕੌਣ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੀ ਮੀਟਿੰਗ ਲਾ ਦਿੱਤੀ। ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪੰਥ ਦੇ ਆਗੂਆਂ ਦੀ ਇਕੱਤਰਤਾ, ਉਹਦੇ ਵਿੱਚ ਕੋਈ ਰਾਜਨੀਤਿਕ ਵਾਰਤਾ ਹੈ ਨਹੀਂ ਸੀ, ਰਾਜਨੀਤਿਕ ਕੋਈ ਨੇਤਾ ਵੀ ਨਹੀਂ ਸੀ। ਧਾਰਮਿਕ ਤੌਰ 'ਤੇ ਜਥੇਬੰਦੀਆਂ ਬਣਾਈਆਂ ਗਈਆਂ, ਯੂਨੀਵਰਸਿਟੀਆਂ 'ਚੋਂ ਵਿਦਵਾਨ ਚੋਣਵੇਂ ਸੱਦੇ ਗਏ, ਇਸ ਵਿਸ਼ੇ 'ਤੇ ਗੱਲ ਕੀਤੀ ਜਾਏ, 35 ਵਿਦਵਾਨ ਉੱਥੇ, ਅਕਾਲ ਤਖ਼ਤ ਦੇ ਜਥੇਦਾਰ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਮੌਜੂਦਗੀ ਦੇ ਅੰਦਰ ਵਿਦਵਾਨਾਂ ਨੇ ਆਪਣੀਆਂ ਰਾਏ ਦੇਣੀਆਂ ਸ਼ੁਰੂ ਕੀਤੀਆਂ। ਅਤੇ ਉਸ ਰਾਏ ਦੇ ਵਿੱਚ ਮਸਲਾ ਜਿਹੜਾ ਸੀ ਉਹ ਕੁਛ ਉਲਝਦਾ ਜਾਏ, ਅਤੇ ਉਹਨਾਂ ਦੇ ਵਿੱਚੋਂ 5 ਵਿਦਵਾਨਾਂ ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਮਿਲਿਆ। 30 ਨੇ ਵੈਸੇ ਸਮਰਥਨ ਦਿੱਤਾ ਵੀ ਇਹਨਾਂ ਦੀਆਂ ਗੱਲਾਂ ਨਾਲ ਅਸੀਂ ਸਹਿਮਤ ਹੈ ਜੀ, ਉਹਨਾਂ ਨੂੰ ਬੋਲਣ ਦੀ ਵੀ ਲੋੜ ਨਹੀਂ ਪਈ। ਉਹਨਾਂ 5 ਦੇ ਵਿੱਚ ਮੇਰੀ ਕੌਮ ਨੇ ਮੈਨੂੰ 2 ਵਾਰੀ ਮੌਕਾ ਦਿੱਤਾ ਬੋਲਣ ਦਾ, ਅਤੇ ਮੈਂ ਸਿਰਫ ਇਹ ਗੱਲ ਕੀਤੀ, ਉਹੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਦਾ। ਅਤੇ ਮੈਂ ਕਿਹਾ, ਵਿਦਵਾਨੋ, ਮੇਰੀ ਹੱਥ ਛੋੜ ਕੇ ਬੇਨਤੀ ਆ, ਕੋਈ ਹੰਗਤਾ ਦੇ ਸ਼ਹਿਦ ਗੱਲ ਕਰਨੀ ਹੈ, ਗੁਰੂ ਨੂੰ ਪਰਵਾਹ ਨਹੀਂ ਹੁੰਦੀ। ਤੁਹਾਡੇ ਕੋਲ ਵੱਡੀਆਂ ਵੱਡੀਆਂ ਡਿਗਰੀਆਂ, ਤੁਹਾਡੀਆਂ ਡਿਗਰੀਆਂ 'ਤੇ ਕੋਈ ਸ਼ੱਕ ਨਹੀਂ, ਤੁਸੀਂ ਵਿਦਵਾਨ ਹੋ, ਅਸੀਂ ਸਾਰੇ ਮੰਨਦੇ ਹਾਂ, ਪਰ ਮੇਰੀ ਇੱਕ ਬੇਨਤੀ ਹੈ ਵੀ ਸਿੱਖ ਦੀ ਪਰਿਭਾਸ਼ਾ ਜਿਹੜੀ ਗੁਰੂ ਨੇ ਕੀਤੀ ਹੋਈ ਹੈ, ਕੀ ਅਸੀਂ ਉਹਦੇ ਨਾਲ ਵਧੀਆ ਕਰਾਂਗੇ? ਹੋਰ ਜਿਹੜੀ ਪਰਿਭਾਸ਼ਾ ਗੁਰੂ ਨੇ ਕੀਤੀ ਆ, ਅਸੀਂ ਸਿੱਖ ਦੀ ਉਸ ਪਰਿਭਾਸ਼ਾ ਨੂੰ ਸਮਝੀਏ ਔਰ ਉਹਦੇ ਪਹਿਰੇ ਦੇ ਉੱਤੇ ਜਵਾਬ ਦੇ ਦਿਓ। ਮੇਰੇ ਸਾਥੀ ਯੂਨੀਵਰਸਿਟੀ ਦੇ, ਜਿਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਮਹਾਰਥੀ ਕਿਹਾ ਜਾਂਦਾ ਹੈ, ਅਤੇ ਉਹ ਡਾਕਟਰ ਸਾਹਿਬ ਬਲਕਾਰ ਸਿੰਘ ਜੀ, ਬੜੀ ਕੰਮ ਦੀ ਗੱਲ ਕੀਤੀ। ਕਹਿੰਦੇ ਜੀ, ਦੇਖੋ ਵੀ ਤੁਸੀਂ 2 ਸ਼ਬਦਾਂ 'ਚ ਗੱਲ ਨੂੰ ਕਹੋ, ਸ਼ਬਦਾਂ 'ਚ ਨਾ ਫਸ ਜਾਇਓ। ਖੈਰ, ਉਹ ਗੱਲਾਂ ਲੱਗੀਆਂ, ਉਹਨਾਂ ਦੀ ਇੱਥੇ ਲੋੜ ਨਹੀਂ। ਮੈਂ ਉੱਥੇ ਜਿਹੜੀ ਸਿੱਖ ਦੀ ਪਰਿਭਾਸ਼ਾ 'ਚ ਬੇਨਤੀ ਕੀਤੀ ਸੀ, ਅੱਜ ਤੁਹਾਡੀ ਇਸ ਸਟੇਜ 'ਤੇ ਮੈਂ ਉਹ ਉਸੇ ਵਿਸ਼ੇ 'ਤੇ ਗੱਲ ਕਰਨੀ ਚਾਹੁੰਦਾ। ਕਿਉਂ? ਕਿ ਅਸੀਂ ਆਪਣੇ ਇਸ ਗੁਰਮਤ ਦੇ ਦਰਪਣ ਦੇ ਅੱਗੇ ਆਪਣਾ ਚਿਹਰਾ ਕਰਕੇ ਵੇਖ ਸਕੀਏ ਕਿ ਅਸੀਂ ਸਿੱਖ ਹੈ ਵੀ ਜਾਂ ਨਹੀਂ। ਕਿਆ ਕਿਤੇ ਐਸਾ ਤਾਂ ਨਹੀਂ ਹੈ ਵੀ ਚਿਹਰਾ ਹੀ ਸਿੱਖੀ ਦਾ, ਸਿੱਖੀ ਪੱਲੇ ਨਹੀਂ ਹੈ? ਇਸੇ ਗੱਲ ਦਾ ਤਾਂ ਨੁਕਸਾਨ ਹੋਇਆ ਸਰ, ਔਰ ਹੋਈ ਆ ਰਿਹਾ। ਸਿੱਖੀ ਦੇ ਚਿਹਰੇ ਬਣਾ ਕੇ ਸਿੱਖੀ ਦੇ ਦੁਸ਼ਮਣ ਵੀ ਤਾਂ ਆ ਗਏ ਨੇ ਤੁਹਾਡੇ ਵਿੱਚ, ਨੁਕਸਾਨ ਕਿਸਨੇ ਕੀਤਾ ਹੋ? ਮੈਂ ਇੱਕ ਗੱਲ, ਕਿਉਂਕਿ ਐਤਕੀ ਵਾਰ ਕਨੇਡਾ ਦੀ ਫੇਰੀ ਵਿੱਚ, ਪਿਛਲੀਆਂ ਫੇਰੀਆਂ ਵਿੱਚ ਮੇਰੀ ਜ਼ਿੰਮੇਵਾਰੀ ਲੱਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੱਲਦੀ ਲਹੀ ਲੜੀਵਾਰ ਕਥਾ ਦੀ ਸਮਾਪਤੀ ਜਿਹੜੀ ਹੈ, ਉੱਥੇ ਦੀਆਂ ਸੰਗਤਾਂ ਦੇ ਪ੍ਰਬੰਧ ਨੇ ਚੋਣ ਕਰ ਲਈ ਵੀ ਰੰਧਾਵੇ ਵਾਲਾ ਕਰੋ, ਅਤੇ ਉਹਦੇ ਲਈ ਬਹੁਤ ਟਾਈਮ ਵੀ ਜ਼ਿਆਦਾ ਚਾਹੀਦਾ ਸੀ, ਟਾਈਮ ਲੱਗਿਆ ਵੀ, ਟਾਈਮ ਖੁੱਲ੍ਹਾ ਵੀ ਦਿੱਤਾ, ਅਤੇ ਉਹਨਾਂ ਨੂੰ ਹੋਰ ਜ਼ਿਆਦਾ ਪਸੰਦ ਆ ਗਈ ਗੱਲ। ਕਹਿੰਦੇ ਸੂਰਜ ਪ੍ਰਕਾਸ਼ ਦੀ ਕਥਾ ਦਾ ਐਤਕੀ ਭੋਗ ਪੈ ਰਿਹਾ, ਇਹ ਵੀ ਤੁਸੀਂ ਪਾਓ। ਹੁਣ ਜਿਸ ਵੇਲੇ ਕਥਾ ਦਾ ਭੋਗ ਪਾਉਣਾ ਸੀ ਤਾਂ ਉੱਥੇ ਇਹ 2 ਗੱਲਾਂ ਬੜੀਆਂ ਜ਼ਰੂਰੀ ਸੀ ਦੱਸਣੀਆਂ ਕਿ ਇਸ ਗ੍ਰੰਥ ਦਾ ਕਰਤਾ ਉਸ ਦਾ ਪ੍ਰੀਚਾ, ਇਸ ਗ੍ਰੰਥ ਦਾ ਪ੍ਰੀਚਾ ਜਿਹਦਾ ਅਸੀਂ ਭੋਗ ਪਾ ਰਹੇ। ਤੀਸਰੀ ਗੱਲ, ਜਿਹੜਾ ਭਾਈ ਸੰਤੋਖ ਸਿੰਘ ਦੇ ਉਂਗਲ ਉੱਠ ਰਹੀ ਹੈ ਕਿ ਉਹਨੇ ਗੁਰਮਤਿ ਤੋਂ ਵਿਰੁੱਧ ਲਿਖਿਆ, ਮੈਂ ਕਿਹਾ ਮੇਰੇ ਨਾਲ ਕੋਈ ਵੀ ਵਿਦਵਾਨ ਜਿਹਦਾ ਜੀ ਕਰਦਾ ਇਸ ਮਸਲੇ 'ਤੇ ਮੇਰੇ ਨਾਲ ਮੀਡੀਆ 'ਚ ਬਹਿ ਕੇ ਗੱਲ ਕਰ ਲਵੇ, ਮੈਂ ਸਾਬਤ ਕਰਦਾ ਵੀ ਭਾਈ ਸੰਤੋਖ ਸਿੰਘ ਦਾ ਰਾਈ ਜਿੰਨਾ ਕਸੂਰ ਨਹੀਂ। ਜੇ ਮੈਂ ਪੱਕ ਲੈਂਦਾ ਹੋਊਂਗਾ ਸੰਤੋਖ ਸਿੰਘ ਦਾ, ਮੇਰੇ ਕੋਲ ਰਿਸ਼ਤੇਦਾਰ ਤਾਂ ਹੈ ਨਹੀਂ ਸੰਤੋਖ ਸਿੰਘ। ਅੱਜ ਇੱਕ ਵੱਡਾ ਨੁਕਸਾਨ ਤੁਹਾਡਾ ਕੀਤਾ ਜਾ ਰਿਹਾ ਕਿ ਸੂਰਜ ਪ੍ਰਕਾਸ਼ ਦੀ ਕਥਾ ਥਾਂ ਥਾਂ 'ਤੇ ਬੰਦ ਕੀਤੀ ਜਾ ਰਹੀ ਹੈ। ਕਿਉਂ? ਅਖੇ ਜੀ, ਉਹਦੇ 'ਚ ਮਨ ਮੰਦੀਆਂ ਗੱਲਾਂ। ਜੇ ਸਾਡੇ ਵਿਹੜੇ ਵਿੱਚ ਕਿਸੇ ਗਵਾਂਢੀ ਨੇ ਕੂੜਾ ਖਿਲਾਰ ਦਿੱਤਾ ਤਾਂ ਵਿਹੜਾ ਛੱਡਣਾ ਇਹ ਤਾਂ ਕਹਿਰਤ ਹੈ, ਝਾੜੂ ਲੈ ਕੇ ਕੂੜਾ ਸਿੰਗਰਨਾ ਕਿ ਮੇਰੇ ਵਿਹੜੇ ਦੇ ਵਿੱਚ ਕਿਸੇ ਨੇ ਕੂੜਾ ਸਿੱਟ ਦਿੱਤਾ, ਝਾੜੂ ਲੈ ਕੇ ਸਾਫ਼ ਕਰੋ। ਮੈਂ ਕਿਹਾ ਸਾਬਤ ਕਰ ਸਕਦਾ ਕਿ ਜਾਂ ਫਿਰ ਮੇਰੇ ਇੱਕ ਨਿੱਕੇ ਜਿਹੇ ਸਵਾਲ ਦਾ ਉੱਤਰ ਦੇਵੇ ਭਾਈ ਸੰਤੋਖ ਸਿੰਘ ਸਾਹਿਬ ਦਾ ਲਿਖਿਆ ਹੋਇਆ ਜਿਹੜਾ ਉਹਨਾਂ ਦੀ ਹੱਥ ਲਿਖਤ ਹੈ, ਮੈਨੂੰ ਉਹ ਦਿਖਾ ਦਿਓ ਵੀ ਆ ਹੈ। ਮਤਲਬ ਇਹਦੇ ਨਾਲ ਇਹੋ ਗੱਲ, ਉਹ ਕਿਉਂ ਗਾਇਬ ਕੀਤਾ ਗਿਆ? ਕਿਉਂਕਿ ਇਹੋ ਜਿਹਾ ਸੂਰਜ ਪ੍ਰਕਾਸ਼ ਤੁਹਾਨੂੰ ਦੇਣਾ ਸੀ ਜਿਹੜਾ ਤੁਹਾਨੂੰ ਦਿੱਤਾ ਹੈ। ਜਿੱਥੇ ਭਾਈ ਸਾਹਿਬ ਦੀ ਨਰੋਲ ਰਚਨਾ, ਜਿਸ ਵੇਲੇ ਤੁਸੀਂ ਇਮਾਨਦਾਰੀ ਦੇ ਨਾਲ ਗੁਰਮਤ ਦੀਆਂ ਅੱਖਾਂ ਖੋਲ ਕੇ ਗੁਰਮਤ ਦੇ ਝਰੋਖੇ 'ਚ ਵੇਖੋਗੇ, ਤੁਹਾਨੂੰ ਭਾਈ ਸੰਤੋਖ ਸਿੰਘ ਦੀ ਜਿਹੜੀ ਛਵੀ ਹੈ ਨਾ, ਇੰਨੀ ਸੁੰਦਰ ਤੇ ਪਵਿੱਤਰ ਮਿਲੇਗੀ। ਤੇ ਉਹਨਾਂ ਦੇ ਅੰਮ੍ਰਿਤ ਬਚਨਾਂ 'ਚ ਕੈਸੇ ਕੈਸੇ ਪਿਆਰ ਦੀਆਂ ਗੱਲਾਂ ਨੂੰ ਕਹਿੰਦਾ, ਗੋਬਿੰਦ ਸਿੰਘ ਗੁਰੂ ਗਤ ਦਾਇਕ ਆਣ ਕੀ ਆਸ ਨਹੀਂ ਮਨ ਰਾਈ। ਭਾਈ ਸੰਤੋਖ ਸਿੰਘ, ਮੈਨੂੰ ਰਾਈ ਜਿਵੇਂ ਕਿਸੇ ਦੇਵੀ ਦੇਵਤੇ ਦੀ ਆਸ ਨਹੀਂ ਹੈ। ਚਾਤਰਕ ਚੀਤ ਮਹੂਰ ਮਹੂਰਟ ਸੁਬਾਨ ਦੇ ਦੁਆਰ ਕਵੇ ਇਹ ਭਾਈ, ਜੀਓ ਪਤੰਗ ਸਨੇਹ ਕੀ ਡੋਲ ਬੱਧਾ ਡਗ ਡੋਲ ਸੁ ਲਿਹੋ ਮਲਾਈ, ਸਿੰਧ ਹੁਤਾਸ ਨੇ ਭਵ ਕੀ ਗਤ ਮੋਹੇ ਮਿਆ ਕਰ ਲਿਹੋ ਬਚਾਈ। ਇਹ ਭਾਈ ਸੰਤੋਖ ਸਿੰਘ ਦੀ ਰਚਨਾ। ਸ਼ਾਇਦ ਆਪ ਜੀ ਨੂੰ ਇਸ ਗੱਲ ਦਾ ਪਤਾ ਹੈ ਜਾਂ ਨਹੀਂ ਕਿ ਭਾਈ ਸੰਤੋਖ ਸਿੰਘ ਦੀ ਰਚਨਾ ਆਪਣੇ ਹੱਥੀ ਲੈ ਕੇ ਭਾਈ ਸਾਹਿਬ ਆਪ ਬਿਰਧ ਅਵਸਥਾ ਵਿੱਚ ਆਪਣੇ ਪੁੱਤਰ ਦੇ ਮੋਢੇ ਤੇ ਹੱਥ ਰੱਖ ਕੇ ਭਾਈ ਸਾਹਿਬ ਜੀ ਦਰਬਾਰ ਸਾਹਿਬ ਪਹੁੰਚੇ ਸੀ। ਬਿਕਰਮੀ ਸੰਮਤ 1900 ਦੇ ਵਿੱਚ ਗ੍ਰੰਥ ਪੂਰਾ ਹੁੰਦਿਆਂ ਹੀ ਸਾਉਣ ਦੇ ਮਹੀਨੇ ਗ੍ਰੰਥ ਪੂਰਾ ਹੁੰਦੇ ਤੇ ਭਾਈ ਸਾਹਿਬ ਜੀ ਉਦੋਂ ਹੀ ਸਾਉਣ ਦੇ ਮਹੀਨੇ ਆਪਣੇ ਪੁੱਤਰ ਨੂੰ ਨਾਲ ਲੈ ਕੇ, ਉਦੋਂ ਅੰਗਰੇਜ਼ ਛਾ ਚੁੱਕਾ ਸੀ ਪੰਜਾਬ ਤੇ, ਔਰ ਭਾਈ ਸਾਹਿਬ ਕਹਿੰਦੇ ਵੀ ਕੈਂਥਲ ਦੇ ਵਿੱਚ ਵੀ ਲੁੱਟਮਾਰ ਹੋਈ ਪਰ ਮੈਨੂੰ ਮੇਰੇ ਗੁਰੂ ਨੇ ਬਚਾ ਲਿਆ, ਮੇਰਾ ਗ੍ਰੰਥ ਬਚ ਗਿਆ। ਉਹ ਲੈ ਕੇ ਭਾਈ ਸਾਹਿਬ ਪਹੁੰਚਦੇ ਆ ਦਰਬਾਰ ਸਾਹਿਬ। ਉੱਥੇ ਦੇ ਸਿੰਘ ਸਾਹਿਬ ਕੌਣ ਸੀ ਅਕਾਲ ਤਖ਼ਤ ਦੇ ਜਥੇਦਾਰ? ਭਾਈ ਗੁਰਮੁਖ ਸਿੰਘ। ਭਾਈ ਗੁਰਮੁਖ ਸਿੰਘ ਕਿਸ ਦੇ ਪੁੱਤਰ ਸੀ? ਤੇ ਭਾਈ ਗੁਰਮੁਖ ਸਿੰਘ ਗਿਆਨੀ ਸੰਤ ਸਿੰਘ ਜੀ ਦੇ ਪੁੱਤਰ ਸੀ, ਜਿਨ੍ਹਾਂ ਦੇ ਵਿਦਿਆਰਥੀ ਸੰਤੋਖ ਸਿੰਘ ਸੀ। ਇੱਕ ਤਾਂ ਮੇਰਾ ਗੁਰ ਭਾਈ ਹੈ, ਦੂਸਰਾ ਮੇਰੇ ਵਿਦਿਆ ਦਾਤੇ ਦਾ ਪੁੱਤਰ ਹੈ। ਮੇਰੇ ਖਜ਼ਾਨੇ ਨੂੰ ਤੇ ਇਸ ਵੇਲੇ ਉੱਚੀ ਪਦਵੀ ਵਾਲੇ ਭਾਈ ਗੁਰਮੁਖ ਸਿੰਘ ਤੇ ਪੂਰੇ ਪੰਥ ਦੇ ਹਵਾਲੇ ਤੇ ਇਸ ਗ੍ਰੰਥ ਦੀ ਸੁਰੱਖਿਅਤ ਹੋਏਗੀ। ਤੇ ਭਾਈ ਸਾਹਿਬ ਜੀ ਨੇ ਉਹ ਗ੍ਰੰਥ ਉੱਥੇ ਅਰਦਾਸ ਕਰਾਈ। ਗੁਰਮੁਖ ਸਿੰਘ ਜੀ ਨੇ ਪੁੱਛਿਆ, ਭਾਈ ਸਾਹਿਬ ਠੀਕ ਹੈ, ਮੇਰੇ ਪਿਤਾ ਤੋਂ ਵਿਦਿਆ ਪ੍ਰਾਪਤ ਕੀਤੀ ਹੈ ਤੁਸੀਂ, ਪਰ ਤੁਸੀਂ ਏਡਾ ਵੱਡਾ ਇਹ ਖਜ਼ਾਨਾ ਸਾਰਾ ਕੋਈ ਛੋਟਾ ਜਿਹਾ ਗ੍ਰੰਥ ਲਿਖੇ ਉਹਦੇ ਹੱਕ ਆਪਣੇ ਕੋਲ ਰੱਖ ਲੈਂਦਾ, ਇਹ ਤੁਸੀਂ ਸਾਰਾ ਇਹ ਪੰਥ ਨੂੰ ਦੇ ਰਹੇ, ਆਪਣੇ ਲਈ ਵੀ ਕੁਛ ਦੱਸੋ, ਗੁਰੂ ਤੋਂ ਮੈਂ ਅਰਦਾਸ ਕਰਨੀ ਹੈ ਤੁਹਾਡੇ ਲਈ। ਕਹਿੰਦੇ ਅਰਦਾਸ ਵਿੱਚ ਇੱਕ ਤਾਂ ਇਹ ਕਹਿੰਦੇ ਹੋ ਇਸ ਗ੍ਰੰਥ ਤੇ ਮੇਰੀ ਔਲਾਦ ਦਾ ਕੋਈ ਹੱਕ ਨਹੀਂ, ਅੱਜ ਤੋਂ ਪੰਥ ਦਾ ਹੱਕ ਹੋਇਆ, ਸਾਰੀ ਜ਼ਿੰਦਗੀ ਦੀ ਮਿਹਨਤ ਹੈ ਜਿਹੜੀ ਅੱਜ ਰੋਲੀ ਜਾ ਰਹੀ ਹੈ ਥੋੜੇ ਜਿਹੇ ਚੰਦ ਬੰਦਿਆਂ ਦੇ ਕਹਿਣ ਤੋਂ ਕਿ ਸੂਰਜ ਪ੍ਰਕਾਸ਼ ਕਰਦਾ, ਕਿਉਂਕਿ ਉਹਦੇ ਵਿੱਚ ਤੁਸੀਂ ਗੁਰਮਤ ਨਾਲ ਜੁੜਨਾ, ਗੁਰੂ ਦੀਆਂ ਸਾਖੀਆਂ, ਗੁਰੂ ਦੇ ਇਤਿਹਾਸ ਨਾਲ ਜੁੜਨਾ, ਸਿੱਖੀ ਦਾ ਜਿਸਮ ਹੈ, ਜਿਸਮ ਨਾਲ ਤੋੜਿਆ ਜਾ ਰਿਹਾ ਹੈ। ਇਕੱਲੀ ਆਤਮਾ ਕੀ ਕਰੇਗੀ ਜਿਸ ਤੋਂ ਬਿਨਾਂ? ਗੁਰੂ ਗ੍ਰੰਥ ਸਾਹਿਬ ਆਤਮਾ, ਇਤਿਹਾਸ ਤੁਹਾਡਾ ਜਿਸਮ ਹੈ ਸਿੱਖੀ ਦਾ। ਪਰ ਜਦੋਂ ਕੋਈ ਵਾਰ ਹੁੰਦਾ ਹੈ ਆਤਮਾ ਤੇ ਨਹੀਂ ਜਿਸਮ ਤੇ ਹੋਇਆ ਕਰਦਾ, ਇਹ ਜਿਸਮ ਤੇ ਵਾਰ ਹੈ। ਤੇ ਭਾਈ ਸੰਤੋਖ ਸਿੰਘ ਸਾਉਣ ਦੇ ਮਹੀਨੇ ਗ੍ਰੰਥ ਉੱਥੇ, ਔਰ ਭਾਈ ਸਾਹਿਬ ਨੇ ਅਰਦਾਸ ਕੀਤੀ। ਇਹ ਕਹਿਣ ਲੱਗੇ, ਭਾਈ ਸਾਹਿਬ ਜੀ ਆਪਣੇ ਲਈ ਵੀ ਮੰਗ ਲਓ ਕੁਛ। ਕਹਿੰਦੇ ਜੀ ਮੇਰੇ ਲਈ ਗੁਰੂ ਦੇ ਦਰ ਤੇ ਸਿੱਖੀ ਮੰਗ ਲਓ, ਮੇਰੇ ਖਾਨਦਾਨੀ ਨੂੰ ਕਦੇ ਸਿੱਖੀ ਨਾ ਜਾਵੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਛੀਮਿਆਂ ਦੇ ਘਰ ਦਾ ਜਨਮ, ਗਰੀਬ ਘਰ ਵਿੱਚ ਜਨਮ, ਸਾਰੀ ਜ਼ਿੰਦਗੀ ਦੀਆਂ ਪੁਸ਼ਤ ਦੀਆਂ ਰੋਟੀਆਂ ਸੀ, ਪਰ ਨਹੀਂ, ਮਾਇਆ ਦਾ ਲਾਲਚ ਨਹੀਂ ਕੀਤਾ, ਸਿੱਖੀ ਦਾ ਲਾਲਚ ਕੀਤਾ। ਸਿੱਖ ਦੀ ਪਰਿਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਉਲਟ ਆਸਰਾ ਲੈ ਕੇ, ਸੋ ਸਿੱਖ ਸਖਾ ਬੰਧਤ ਹੈ ਭਾਈ ਜੀ ਗੁਰ ਕੇ ਬਾਣੀ, ਇਹ ਸਿੱਖੀ ਦੀ ਪਰਿਭਾਸ਼ਾ ਕੀਤੀ ਹੈ ਭਾਈ ਸੰਤੋਖ ਸਿੰਘ ਦੇ ਟੁੱਟੀ ਹੈ। ਭਾਈ ਸਾਹਿਬ ਆ ਗਏ ਕੱਤਕ ਦੇ ਮਹੀਨੇ ਚੜ੍ਹਾਈ ਕਰਕੇ, ਡਾਕਟਰ ਭਾਈ ਵੀਰ ਸਿੰਘ ਦੀ ਖੋਜ ਅਨੁਸਾਰ ਕਿ ਭਾਈ ਸਾਹਿਬ ਜੀ ਸਾਉਣ ਦੇ ਮਹੀਨੇ ਤੋਂ ਤੇ ਕੱਤਕ ਦੇ ਮਹੀਨੇ ਤੱਕ ਥੋੜ੍ਹਾ ਜਿਹਾ ਸਫ਼ਰ ਹੈ, ਉਹਦੇ ਜ਼ਿੰਦਗੀ ਸਮਾਪਤ ਹੋ ਗਈ। ਆਪਣੀ ਜਾਨੋਂ ਭਾਈ ਸਾਹਿਬ ਜੀ ਨੇ ਇਹ ਕਾਰਜ ਕਰਕੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ, ਆਪ ਤਾਂ ਸੱਚਖੰਡ ਦੇ ਵਾਸੀ ਹੋ ਗਏ। ਹੁਣ ਜਿਸ ਵੇਲੇ ਗ੍ਰੰਥ ਉੱਤੇ ਪਹੁੰਚਿਆ, ਆਪ ਜੀ ਨੂੰ ਯਾਦ ਹੋਣਾ ਚਾਹੀਦਾ ਉਹਨਾਂ ਦਿਨਾਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜ ਦੀ ਔਲਾਦ ਦਾ ਰਾਜ ਹੋਇਆ ਹੋਇਆ ਸੀ ਤੇ ਸ਼ੇਰ ਸਿੰਘ ਦਾ ਕਤਲ ਹੁੰਦਾ ਉਸ ਪਿੰਡ, ਜਿਸ ਵੇਲੇ ਡੋਗਰਿਆਂ ਨੇ ਕਤਲ ਕਰਾਇਆ ਤੇ ਡੋਗਰਿਆਂ ਦੀ ਸਿੱਧੀ ਦੂਜੀ ਅੱਖ ਸੀ ਜਿਹੜੀ ਉਹ ਭਾਈ ਗੁਰਮੁਖ ਸਿੰਘ ਤੇ ਸੀ। ਕਿਉਂ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਜੰਗ ਐਸੀ ਨਹੀਂ ਜਿਹੜੀ ਗਿਆਨੀ ਸੰਤ ਸਿੰਘ ਕੱਲੇ ਗ੍ਰੰਥੀ ਨਹੀਂ ਸੀ, ਉਹ ਬੜੇ ਸੂਰਵੀਰ ਸੀ। ਉਹ ਹਰੇਕ ਮੁਹਿੰਮ ਦੇ ਵਿੱਚ ਸ਼ੇਰੇ ਪੰਜਾਬ ਦੇ ਸੈਨਾਪਤੀਆਂ ਵਿੱਚ ਜਾ ਕੇ ਜੰਗ ਜਿੱਤਦੇ ਰਹੇ ਤੇ ਨਾਲੇ ਕਾਲਤਰ ਤੇ ਡਿਊਟੀ ਕਰਦੇ ਰਹੇ। ਤੇ ਉਹਨਾਂ ਦੀ ਅੱਖ ਸੀ, ਉਹਨਾਂ ਨੂੰ ਪਤਾ ਸੀ ਵੀ ਜਿਹੜਾ ਗ੍ਰੰਥ ਇਸ ਵੇਲੇ ਭਾਈ ਗੁਰਮੁਖ ਸਿੰਘ ਦੇ ਕੋਲ ਪਹੁੰਚ ਗਿਆ, ਕਣਸੂਆਂ ਮਿਲੀਆਂ ਸੀ। ਧਿਆਨ ਸਿੰਘ ਡੋਗਲੇ ਨੇ ਇਸ ਗ੍ਰੰਥ ਨੂੰ, ਤੇ ਜਿਸ ਵੇਲੇ ਉਧਰੋਂ ਧਿਆਨ ਸਿੰਘ ਦਾ ਵੀ ਕਤਲ ਹੋ ਗਿਆ ਤੇ ਉਹ ਰੌਲਾ ਜਿਸ ਵੇਲੇ ਪਿਆ ਧਿਆਨ ਸਿੰਘ ਦੀ ਔਲਾਦ ਤੇ ਡੋਗਲਿਆਂ ਨੇ ਜਦੋਂ ਮੂੰਹ ਕੀਤਾ ਭਾਈ ਗੁਰਮੁਖ ਸਿੰਘ ਵੱਲੋਂ, ਇੱਕ ਸਮਾਂ ਐਸਾ ਭਾਈ ਗੁਰਮੁਖ ਸਿੰਘ ਨੂੰ ਹਰੀ ਕੇ ਪੱਤਣ ਇੱਥੋਂ ਆਪਣੇ ਪਰਿਵਾਰ ਨੂੰ ਲਿਜਾ ਕੇ ਆਪਣੀ ਜਾਨ ਬਚਾਉਣੀ ਪਈ ਤੇ ਪਰਿਵਾਰ ਦੀ ਜਾਨ ਬਚਾਉਣੀ ਪਈ ਤੇ ਗ੍ਰੰਥ ਆਇਆ ਡੋਗਲਿਆਂ ਦੇ ਹੱਥ। ਜੋ ਅੰਗਰੇਜ਼ ਨੇ ਕਿਹਾ ਉਹਨਾਂ ਨੇ ਉਹ ਲਿਖਿਆ, ਜੋ ਕੱਟ ਵੱਟ ਕਰਕੇ ਉਹਨੂੰ ਲੋਕ ਕਰ ਦਿੱਤਾ ਗਿਆ ਤੇ ਤੁਹਾਡੇ ਸਾਹਮਣੇ ਭਾਈ ਸੰਤੋਖ ਸਿੰਘ ਦੀ ਰਚਨਾ ਵਿਗਾੜ ਕੇ ਤੁਹਾਡੇ ਅੱਗੇ ਪੇਸ਼ ਕਰ ਦਿੱਤੀ ਹੈ। ਕਿ ਭਾਈ ਸੰਤੋਖ ਸਿੰਘ ਦਾ ਕਸੂਰ ਉਲਟਾ ਚੋਰ ਕਸਬਾਲ ਕੋਲ ਡਾਂਟੇ, ਕਦੇ ਭਾਈ ਸੰਤੋਖ ਸਿੰਘ ਦਾ ਜੀਵਨ ਤਾਂ ਦੇਖ ਲਓ ਕੈਸਾ, ਉਹਦਾ ਜਪ ਤਪ ਤਾਂ ਦੇਖ ਲਓ ਕੈਸਾ। ਜਿੰਨੀ ਦੇਰ ਤੱਕ 125,000 ਜਪਜੀ ਪਾਠ ਜਪਜੀ ਦੇ ਪਾਠ ਕਰਕੇ ਗੁਰੂ ਦੇ ਦੀਦਾਰ ਨਹੀਂ ਨਾ ਹੋ ਗਏ, ਕਲਮ ਨਹੀਂ ਚੁੱਕ ਭਾਈ ਸਾਹਿਬ ਨੇ। ਆਪ ਨੰਦੇ ਚੂਰ ਉੱਪਰ ਪਾਣੀ ਦੇ ਦਿੰਦਾ ਜੇ ਗੰਗਾ ਨਹੀਂ। ਉਹਦੇ ਚ ਸਿੱਖੀ ਦੀ ਪਰਿਭਾਸ਼ਾ ਸਾਖੀਆਂ ਰੂਪ ਦੇ ਵਿੱਚ ਮਿਲਦੀ ਹੈ। ਇੱਕ ਸਿੱਖ ਦੀ ਮੈਂ ਭਾਈ ਸਾਹਿਬ ਦੀ ਗੁਰੂ ਸਾਹਿਬਾਨਾਂ ਦੀ ਜੀਵਨ ਦੀ ਇੱਕ ਦਿੱਤੀ ਹੋਈ ਜਿਹੜੀ ਉਦਾਹਰਣਾ ਹੈ ਤੇ ਉਹ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ। ਸੋ ਸਿੱਖ ਸਖਾ ਬੰਧਪ ਹੈ ਭਾਈ ਗੁਰੂ ਗ੍ਰੰਥ ਸਾਹਿਬ ਜੇ ਗੋਠੇ ਭਾਣੇ ਚਾਲੇ, ਆਪਣੇ ਭਾਣੇ ਜੋ ਚੱਲੇ ਭਾਈ ਵਿੱਚ ਜੁਟਾ ਸਿੱਖ ਨਹੀਂ ਹੈ। ਤੇ ਸਿੱਖ ਦੇ ਵਾਸਤੇ ਸਿੱਖੀ ਦਾ ਸਰੂਪ ਜਿਹੜਾ ਸਿੱਖ ਦੀ ਰਹਿਣੀ ਜਿਹੜੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਇੱਕ ਸੰਪੂਰਨ ਸ਼ਬਦ ਦੇ ਵਿੱਚ ਤੇ ਗੁਰੂ ਸਾਹਿਬ ਨੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸਿੱਖੀ ਦਾ ਜੀਵਨ ਕਿੱਥੇ ਸ਼ੁਰੂ ਹੁੰਦਾ ਹੈ? ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਨ ਵਿੱਚ ਪਾਪ ਦੋਖ ਲੈ ਜਾਵੇ, ਕਿ ਚੜ੍ਹੇ ਜਿਸ ਗੁਰਬਾਣੀ ਗਾਵੈ, ਬਹਿੰਦੇ ਉੱਠਦੇ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ, ਜਿਸ ਨੂੰ ਦਇਆਲ ਹੋਏ ਮੇਰਾ ਸਵਾਮੀ, ਜਿਸ ਗੁਰਸਿੱਖ ਗੁਰੂ ਉਪਦੇਸ਼ ਮਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਦੇਖੋ ਕੈਸੀ ਗੱਲ ਹੈ, ਗੁਰੂ ਤਾਂ ਸਿੱਖ ਦਾ ਮੰਗਦਾ ਧੂੜ ਗੁਰੂ ਦੇ ਚਰਨਾਂ ਦੀ, ਪਰ ਗੁਰੂ ਕਹਿੰਦਾ ਮੈਂ ਇਸੇ ਗੁਰਸਿੱਖ ਦੀ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਪਣੇ ਨਾਮ ਜਪਾਵਾ। ਜਿਹੜਾ ਸਿੱਖ ਨਾਮ ਜਪਾਉਂਦਾ ਮਹਾਰਾਜ ਕਹਿੰਦੇ ਮੈਂ ਤਾਂ ਚਰਨ ਧੂੜ, ਤੇ ਭਾਈ ਗੁਰੂ ਤਾਂ ਇਹ ਗੱਲ ਕਹਿੰਦਾ ਚਰਨ ਧੂੜ ਤਾਂ ਇੱਕ ਪਾਸੇ ਰਹੀ, ਅਪਮਾਨ ਕਰਨਾ ਹੀ ਛੱਡ ਦਿਓ, ਕੌਮ ਦੀ ਚੜ੍ਹਦੀ ਕਲਾ ਹੋ ਜਾਊਗੀ। ਤੇ ਭਾਈ ਸਾਹਿਬ ਜੀ ਦੀ ਰਚਨਾ ਵਿੱਚ ਗੁਰੂ ਕਾਲ ਦੇ ਵਿੱਚ ਵਰਤੀ ਹੋਈ ਘਟਨਾ ਲਿਖਦੇ ਹੈ ਭਾਈ ਸੰਤੋਖ ਸਿੰਘ ਕਾਲ ਰਚਨਾ ਚ, ਮੈਂ ਵਾਰਤਕ ਸੁਣਾਉਂਦਾ। ਕਰਤਾਰਪੁਰ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਪਹੁੰਚਿਆ ਗੁਰਮੁਖ। ਗੁਰੂ ਨਾਨਕ ਦੇ ਦੀਦਾਰ ਐਸੇ ਸੀ ਜੇ ਮੁਸਲਮਾਨਾਂ ਨੇ ਕੀਤੇ ਤਾਂ ਮੁਸਲਮਾਨ ਗੁਰੂ ਦੇ ਬਣ ਗਏ, ਜੇ ਬੜੇ ਬੜੇ ਵਿਦਵਾਨ ਪੰਡਤਾਂ ਨੇ ਕੀਤੇ ਤਾਂ ਉਹ ਗੁਰੂ ਦੇ ਬਣ ਗਏ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ, ਦੀਦਾਰ ਕਰਨ ਤੋਂ ਬਾਅਦ ਹੱਥ ਜੋੜ ਕੇ ਕਿਹਾ ਗਰੀਬ ਨਵਾਜ ਸਿੱਖੀ ਦਾ ਦਾਨ ਬਖਸ਼ੋ, ਸਭ ਤੋਂ ਵੱਡੀ ਦਾਤ ਸਿੱਖੀ ਦੀ ਹੈ, ਸਿੱਖੀ ਦਾ ਦਾਨ ਬਖਸ਼ੋ। ਔਰ ਜਿਹੜੇ ਗੁਰਮੁਖ ਪਿਆਰੇ ਬਚਨ ਮੰਨਣ, ਬਚਨ ਦੀਆਂ ਵੱਡੀਆਂ ਵਰਕਤਾਂ ਹੁੰਦੀਆਂ। ਬਲ ਸਾਹਿਬ ਬੈਠੇ ਤੁਹਾਡੇ ਵਿੱਚ, ਇੱਕ ਵਾਰੀ ਬੇਨਤੀ ਕੀਤੀ ਸੀ ਕਿ ਗੁਰਮੁਖ ਪਿਆਰੇ ਵੀ ਸਾਬਤ ਸੂਰ ਦੀ ਬੜੀ ਮਹਾਨਤਾ ਹੈ, ਮੈਂ ਇਹਨਾਂ ਦਾ ਧੰਨਵਾਦ ਕਰਦਾ ਥਾਂ ਥਾਂ ਤੇ, ਵੀ ਇੱਕ ਵਾਰੀ ਕਿਹਾ। ਉਸੇ ਵੇਲੇ ਮਹਾਰਾਜ ਸਾਹਿਬ ਦੀਆਂ ਜਿਹੜੀ ਮੋਹਰ ਹੈ ਆ ਕੇਸ ਰੱਖਣੇ, ਇਹ ਸਾਡੀ ਮੋਹਰ ਹੈ, ਇੱਕ ਵਾਰੀ ਕਿਹਾ, ਦੂਜੀ ਵਾਰੀ ਕਹਿਣ ਦੀ ਲੋੜ ਨਹੀਂ ਪਈ, ਤੇ ਸੁਸਰੂਪ ਤੁਹਾਡੇ ਸਾਹਮਣੇ। ਗੁਰੂ ਕਿਰਪਾ ਕਰੇ, ਸਿੱਖ ਨੇ ਯਾਚਨਾ ਕੀਤੀ ਗਰੀਬ ਨੂੰ, ਸਿੱਖੀ ਦਾਨ ਬਖਸ਼ ਮਾਰੇ, ਕਹਿੰਦੇ ਇਸ ਤੋਂ ਵੱਡਾ ਹੋਰ ਕੋਈ ਦਾਨ ਹੈ ਵੀ ਨਹੀਂ ਮੇਰੇ ਕੋਲ, ਜਿਹਨੇ ਸਿੱਖੀ ਮੰਗ ਲਈ ਉਹਨੇ ਤਾਂ ਸਭ ਕੁਛ ਮੰਗ ਲਿਆ। ਸਿੱਖੀ ਦੀ ਮਹਾਨਤਾ ਕੈਸੀ ਹੈ? ਤੇ ਮਹਾਰਾਜ ਸਾਹਿਬ ਜੀ ਕਹਿੰਦੇ ਸਿੱਖਾ, ਸਿੱਖੀ ਕੇਵਲ ਸਰੀਰ ਦੇ ਉੱਤੇ ਹੀ ਨਾ ਦਿਸੇ, ਸਿੱਖੀ ਤੇਰੀ ਕਰਨੀ ਚ ਦਿਸਣੀ ਚਾਹੀਦੀ। ਫਿਰ ਮੈਨੂੰ ਪਰਮਾਨ कि महाराज हुक्म करो। कहणगे ऐसा है भी एक तो सिख ने कदे सिख का अपमान नहीं करना, सिख ने किसी का भी अपमान नहीं करना, पर जदों सिख सिख का अपमान करेगा गुरु कहिंदा मेरे तो बर्दाश्त नहीं होगा, सिख का अपमान नहीं करेगा और सिख की कदे निंदा नहीं करनी। धर्म की किरत करनी है, गरीबी अमीरी पता रब के अनुसार है। और एक गल याद रखी सिखा भी धर्म की किरत विचों जे कोई सवाली आ गया खाली नहीं जाना चाहिए। जदों गृहस्थी के द्वारे से कोई सवाली वापस मुड़ जाए धर्म शास्त्र कहते हैं कि वो पुन सड़ जाते हैं, इस करके इसका ख्याल रखी। गरीब का मूह गुरु ने अपनी गोलक मनिया हुआ है, लोड़बंद जिवें बीबी जी भैन जी उन्होंने ते जिस वेले महाराज साहब सच्चे पातशाह ने बख्शिश की नाम दे दिता कहिंदे तीन गल्लां दा ध्यान रखना है। यही गल मन सुख शाह नूं कही सी गरीब नवाज सतगुरु ने, महाराज कहिंदे देख तीन गल्लां सिक्खी का मूल है, उहदे विच जुड़िया तां सिख सिक्खी नाल जुड़िया अपनी जड़ां नाल जुड़िया होया, जिहड़े विरछ दीआं जड़ां जिहड़ीआं ने ਉਹ ਧਰਤੀ ਨਾਲ ਲੱਗੀਆਂ ਹੋਈਆਂ ਤਾਂ ਉਹ ਤਾਂ ਹਰਿਆਵਲਾਂ ਹਮੇਸ਼ਾ ਰਹਿਣਗੀਆਂ। ਮਹਾਰਾਜ ਦੱਸੋ ਮਹਾਰਾਜ ਕਹਿੰਦੇ ਤਿੰਨ ਗੱਲਾਂ, ਇੱਕ ਤਾਂ ਹਉਮੈ ਦਾ ਤਿਆਗ ਕਰਨਾ, ਇੱਕ ਭਾਣਾ ਮੰਨਣਾ, ਨਾਮ ਦੇ ਵਿੱਚ ਵਿਰਤੀ ਨੂੰ ਟੁੱਟਣ ਨਹੀਂ ਦੇਣਾ। ਇਹ ਤਿੰਨ ਗੱਲਾਂ, ਹਉਮੈ ਤਜਨ ਨਾਮ ਲਿਵਲਾਵਨ ਭਾਣਾ ਮੰਨਣ ਪੰਥ ਹੈ ਪਾਵ, ਇਹ ਰਸਤਾ ਹੈ ਜੇ ਸਿੱਖੀ ਦੇ ਰਸਤੇ ਤੁਰਨਾ ਤਾਂ ਤਿੰਨ ਗੱਲਾਂ ਦਾ ਧਿਆਨ ਰੱਖੇ। ਆਪਣੇ ਘਰ ਚਲਾ ਗਿਆ, ਖੇਤੀਪਤੀ ਦਾ ਕੰਮ ਸੀ, ਜ਼ਿਮੀਂਦਾਰ ਸੀ, ਇਹਨੇ ਤਿੰਨੇ ਗੱਲਾਂ ਤੇ ਪਹਿਰਾ ਕੀਤਾ। ਹਉਮੈ ਤੋਂ ਰਹਿਤ ਹੈ, ਬੜੇ ਪਿਆਰ ਦੀ ਜ਼ਿੰਦਗੀ ਹੈ, ਪਿਆਰ ਵੰਡ ਰਿਹਾ ਲੋਕਾਂ ਦੇ ਵਿੱਚ, ਬਾਬਾ ਜੀ ਬਾਬਾ ਜੀ ਬੜੇ ਸਤਿਕਾਰ ਦੀ ਗੱਲ ਸ਼ੁਰੂ ਹੋ ਗਈ। ਜੇ ਕਿਤੇ ਕੋਈ ਨਗਰ ਦੇ ਵਿੱਚ ਭੁੱਖਾ ਆ ਜਾਂਦਾ ਹੈ ਤਾਂ ਲੋਕ ਕਹਿੰਦੇ ਜੀ ਤੁਸੀਂ ਉਹ ਮਹਾਤਮਾ ਜੀ ਦੇ ਘਰ ਚਲੇ, ਗੁਰੂ ਕਾ ਸਿੱਖ ਹੈ ਉਹ ਤੁਹਾਨੂੰ ਰੋਟੀ ਦੇਵੇਗਾ, ਪ੍ਰਸ਼ਾਦਾ ਛਕਾਉਂਦਾ ਹੈ, ਸੇਵਾ ਕਰਦਾ ਹੈ। ਤੇ ਜਿਹੜੇ ਕਰਤਾਰਪੁਰ ਜਾਣ ਆਉਣ ਵਾਲੇ ਸਿੱਖ ਸੀ, ਜਦੋਂ ਕੋਈ ਦੱਸਦਾ ਮੈਂ ਕਰਤਾਰਪੁਰ ਤੋਂ ਆਇਆ ਤੇ ਸਿੱਖ ਦੇ ਅੱਖਾਂ 'ਚ ਪਾਣੀ ਭਰ ਆਉਂਦਾ, ਤੂੰ ਮੇਰੇ ਗੁਰੂ ਦੇ ਦਰਸ਼ਨ ਕਰਕੇ ਆਇਆ, ਉਹਦੇ ਪੈਰ ਧੋਂਦਾ, ਆਪਣੇ ਮਕਾਨ ਦੇ ਵਿੱਚ ਪਾਣੀ ਛਿੜਕਦਾ, ਉਹਦੀ ਮੁੱਠੀ ਜਾਪੀ ਕਰਦਾ, ਉਹਨੂੰ ਸਤਿਕਾਰ ਦੇ ਨਾਲ ਆਰਾਮ ਦਿੰਦਾ ਤੇ ਫਿਰ ਵਿਦਾ ਕਰਨ ਲੱਗਿਆ ਫਿਰ ਸਤਿਕਾਰ ਕਰਦਾ। ਇਹ ਚੱਲਦਾ ਰਿਹਾ ਤੇ ਲੋਕਾਂ ਦੇ ਵਿੱਚ ਬਹੁਤ ਚਰਚਾ ਹੋ ਗਈ ਇਸ ਗੱਲ ਦੀ ਕਿ ਸਿੱਖ ਦੇ ਘਰ ਬਹੁਤ ਸੇਵਾ ਹੁੰਦੀ ਹੈ। ਇੱਕ ਦਿਨ ਇੱਕ ਚੋਰ ਨੇ ਸੋਚਿਆ ਵੀ ਇਹ ਸਿੱਖ ਨੂੰ ਲੁੱਟਣਾ ਬਹੁਤ ਸੌਖਾ ਹੈ, ਸਿਰਫ ਇੰਨੇ ਕਿਹੜੇ ਵੀ ਮੈਂ ਕਰਤਾਰਪੁਰ ਤੋਂ ਆਇਆ, ਉਦੋਂ ਕਿਹੜਾ ਸਿੱਖਾਂ ਦਾ ਲੈਣਾ ਬਹਿਣਾ ਕੋਈ ਅਲੱਗ ਵੱਖਰਾ ਸੀ, ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾ ਕੀਤੀ, ਛੇਵੇਂ ਪਾਤਸ਼ਾਹ ਨੇ ਬਾਣਾ ਚਲਾਇਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ। ਚੋਰ ਆਇਆ ਸ਼ਾਮ ਦੇ ਟਾਈਮ ਆ ਕੇ ਕਹਿਣ ਲੱਗਾ, ਗੁਰੂ ਕੇ ਸਿੱਖਾ ਮੈਂ ਬੜੀ ਦੂਰ ਤੋਂ ਆਇਆ ਥੱਕਿਆ ਤੇ ਗੁਰੂ ਕੇ ਦੀਦਾਰ ਕਰਨ ਗਏ ਸੀ ਭਾਈ, ਤੇ ਪਤਾ ਲੱਗਿਆ ਵੀ ਇੱਥੇ ਸਿੱਖਾਂ ਦੀ ਸੇਵਾ ਹੁੰਦੀ ਹੈ। ਚੋਰ ਕਹਿਣ ਲੱਗਾ, ਉਹ ਕਹਿੰਦਾ ਜੀ ਧੰਨ ਪਾ, ਉਹਦੇ ਪੈਰ ਹੀ ਪਿਆ, ਉਹਦੇ ਪੈਰ ਧੋਤੇ, ਉਹਨੂੰ ਮੰਜੇ 'ਤੇ ਬਿਠਾਇਆ, ਗਰਮ ਪਾਣੀ ਕੀਤਾ, ਪਾਣੀ ਇਸ਼ਨਾਨਾ ਕਰਾਇਆ, ਇਸ਼ਨਾਨ ਕਰਾਇਆ, ਸਿੱਖੜੀ ਨੂੰ ਕਿਹਾ ਗੱਫਾ ਤਿਆਰ ਕਰ, ਗੱਫਾ ਤਿਆਰ ਕੀਤਾ। ਚੋਰ ਆਪਣੀਆਂ ਬਿਉਂਤਾਂ ਬਣਾ ਰਿਹਾ, ਦੇਖੀ ਜਾ ਰਿਹਾ ਕਿਹੜੀ ਥਾਂ ਕਿਹੜੀ ਕੋਈ ਚੀਜ਼ ਮੇਰੇ ਰਾਤ ਨੂੰ ਚੁੱਕਣ ਵਾਲੀ ਹੈ। ਉਸ ਵੇਲੇ ਅਜੇ ਸਿੱਖੀ ਨਵੀਂ ਨਵੀਂ ਸ਼ੁਰੂ ਹੋਈ ਸੀ, ਜਿਸ ਕਰਕੇ ਸਿੱਖਾਂ ਦੇ ਘਰਾਂ ਦੇ ਵਿੱਚ ਗਹਿਣੇ ਪਾਉਣ ਦਾ ਰਿਵਾਜ਼ ਉਸ ਵੇਲੇ ਅਜੇ ਪ੍ਰਚਲਿਤ ਸੀ। ਇਹ ਤਾਂ ਗੁਰੂ ਸਾਹਿਬ ਨੇ ਹੌਲੀ 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 ਦਸਵੇਂ ਜਾਮੇ ਪੰਜੇ ਕਕਾਰ ਗਹਿਣੇ ਬਣਾ ਦਿੱਤੇ ਬੀਬੀਆਂ, ਉਹ ਬੀਬੀ ਦੇ ਗਹਿਣੇ ਪਾਏ ਹੋ ਬੜੇ ਕੀਮਤੀ, ਤਾਂ ਉਹਨੇ ਸੋਚਿਆ ਵੀ ਇਹ ਗਹਿਣੇ ਜਿਹੜੇ ਬੜੇ ਕੀਮਤੀ ਨੇ, ਤੇ ਉਹਨਾਂ ਗਹਿਣੇ ਤੇ ਆਖਰੀ ਰਾਤ ਦੇ ਟਾਈਮ ਜਿਸ ਵੇਲੇ ਪ੍ਰਸ਼ਾਦਾ ਪਾਣੀ ਛੱਕ ਲਿਆ ਭਾਈ ਸਾਹਿਬ ਜੀ, ਉਹ ਮੁੱਠੀ ਛਾਪੀ ਕਰਨ ਲੱਗ ਪਏ, ਉਹ ਜਾਣ ਕੇ ਘਰਾੜੇ ਮਾਰਨ ਲੱਗ ਪਿਆ ਤੇ ਫਿਰ ਉੱਠ ਖੜਿਆ ਕਰੇ, ਕਿਹਾ ਕਰੇ ਗੁਰੂ ਸਿੱਖਾ ਤੂੰ ਵੀ ਪੈ ਜਾ ਥੱਕਿਆ, ਕਹਿੰਦਾ ਨਹੀਂ ਜੀ ਮਸਾਂ ਸੇਵਾ ਮਿਲੀ ਹੈ, ਕਹਿੰਦੇ ਭਾਈ ਸਾਹਿਬ ਮੈਂ ਥੱਕਿਆ ਜਿੰਨਾ ਚ ਮੇਰੀਆਂ ਲੱਤਾਂ ਘੁੱਟਦਾ ਰਹੇਗਾ ਮੈਨੂੰ ਨੀਂਦ ਨਹੀਂ ਆਉਂਦੀ, ਮੇਰੀ ਨੀਂਦ 'ਚ ਫਰਕ ਪੈ ਗਿਆ। ਉਹ ਕਹਿਣ ਲੱਗੇ ਜੀ ਫਿਰ ਕੋਈ ਬਾਤ ਨਹੀਂ। ਤੇ ਹੁਣ ਚੋਰ ਨੇ ਅੱਖਾਂ ਉਨੀਆਂ ਕੁ
बंद कीतियां जिहड़ियां दिसण भी बंद न उन्नियां को खोलियां जिहदे नाल दिसदा रहे। बीबी ने जदों सारे गहने रात दे टाइम बीबियां गहने ला के डब्बे च पा के रख लैंदियां सी, उन्हें डब्बे सारे गहने पा के जिन्ने कीमती सी सराहने दे हेठ रख दिए, चोर नहीं दिख रहे भी सराहने दे हेठ। हुण इंतजार सी सारे दिन का खेती पति का कम करने वाला, तो बीबी अगे बीबियों बड़ा कम सी खेतां च हुंदा, तो जिवें इधर बीबियां कम करदे ने बराबर बंदियां दे, किसे वेले उत्थे भी सी। ये तो हुण उत्थे बदल गया जमाना, उत्थे बीबियां कम नहीं करदियां, घर दे पोचे लाउण वास्ते नौकरानियां रखियां हुईयां दिहाड़ी ते। ते जिस वेले उहने देखिया भी डब्बा जिहड़ा इह चलाउणा है, जे लगभग अद्धी रात का टाइम होया, पहले पैरे हर कोई जागया, दूजे पैरे भोगी, तीजे पैरे तस्कर जागया, चौथे पैरे जोगी मलक देके उठिया। चोर नूं हिसाब सी भी खड़के दे नाल जिवें सप चलदा ना, सप का पता नहीं लगता, बिलकुल खड़का नहीं करता सप, चोर ते सप की चाल एक जी होंदी है। मलक देके डब्बा खसका लिया, खसका के डब्बा अपने कछ दे विच दे लिया। माड़ी किस्मत जो बाहर आया तो उन्होंने समयों के बड़े बड़े गेट नहीं होंगे, पर यह सिख दे बड़ा वागला करके एक बड़ा गेट लग्या होया सी, तो उन जिंदा लग्या हूँ मुसीबत पै गई, तो जावे कितें नूं, ते कंध टप्पण वाले भी कोई मतलब ब्योत बनाउण लगा भी की करना। वह जिस वेले सास जी नेरे ही फिरदा कि पैर फिसलिया थोड़ा जिहा खड़का होया, वह सिखणी की अख खुल गई, उन्हें देखिया सिख तो वेहड़े च फिरदा। उन्हें अपने घर वाले जगाया, कहिंदे जी सिख नूं कोई तकलीफ हो गई, उस वेहड़े च फिरदा जिहड़ा कहिंदा सी मैनूं नींद नहीं आउंदी, पुछ के आओ की गल है, ढिड पीड़ हो गई जां की गल है, मैं तां खाणा ठीक बणा। उह गया जाके चोर दे पैरां हेठ जमीन खिसकी वी तोड़ खड़े, कहिण लगे भाई साहब तुसीं इत्थे की फिरदे हो? उह कहिंदे जी मेरे पेट विच पीड़ा हो रही है, इस करके मैं तां जंगल पाणी जाणा है। एक दरवाजा लगे हुआ सी, कहण लगे मैनू कदों जगाया था? ते भलिया पुरशा रात नूं पिंडां च कुत्ते एडे खतरनाक न, तेरियां लत्तां कुत्ते पाड़ देंदे, मैं गुरू दा देणदार बणदा, मैं सूटा लैके लाटण लगे तेरे नां चलना? उह कहिंदा नहीं नहीं नहीं, इन्ना कुछ करन दी लोड़ नहीं है। कहिंदा फिर बाहर जाण दी लोड़ नहीं, तूं गुरू का सिख है, मैं तैनूं पाणी लिया के ना खुंजे बह जा, लोकां आपणे बच्चां दा वी तां गंध चकदे आ सी, तूं गुरू का सिख है, कोई गल नहीं हैगी, तू उत्थे मैदान हो लै, पानी इत्थे रख दिता, तो सिख अपने अंदर चला गया। हुण मैदान जे आवे तां उहने कहा भी तां कम्मे खराब हो गए, गड़बड़ होगी बहुत बड़ी, थोड़ा चिर बैठ उठ के उठ के खड़ा हो गया। अगे जी मैनूं तां संगत नूं इत्थे मैदान नहीं आउंदा, कहिंदे जो गेट गेट खोल दे, हाँ जी गेट खोल दे। हुण जदों गेट खोलण लगा दरवाजा, उहदे हथों डब्बा जिहड़ा घबरा के हेठां डिग पिया, गेट खोले तो नेरा है, तो भाई साहब ने डब्बा चुकया, कहिंदे सिखा तेरी कोई चीज डिग पई, वह डब्बा चुके फड़ा दिता। उन्हें कहा भी यह जे मूर्ख सिखा लुटना की औखा, चोर ने कहा भी यह जे सिख तो मिलते ही रहन, वह तो जी गेट खोले तो पार लो गया निकल गया। डिगते रहे मुड़के कि आना से, तो भाई साहब ने जो अमृत वेला होया पहर रात रही उसके इनान किया, पिछले रात जागना नामदान इनान दिलाए, मिठा बोलने चल हथों दे के भला मनाए, वो सिख सी, इनान किया, बाणी पढ़न लग पाया, जपजी साहब का पाठ किया, सिकड़ी उठे इनान किया, जदों सिकड़ी ने देखा सराहने दे हेठ तो कुछ बनी, तो बीबिया सोने के नाल प्यार होंगे, कह लगी जी मेरे तो गहने चके गए, डब्बा है नहीं, तो कह लगा अच्छा, कह लगा भी देख बलिहारे जाइए गुरु के सिखा ने, भी रात कोई चोर आया होना अपने सिख ने कितने लिया होना, देख भी चोरी तो लै गया, चोर करके कि सिखा का ना ना बदनाम, जो बेचारा मैदान का बहाना लैके वही डट गया अपने को, सिख का नुकसान हो गया, तो नाले तेरे गहने का अगर कोई नहीं, चिंता ना करी। एक बार भी शक नहीं की, चोर सिख बन के आया। तो जिस वेले छे महीने लंघे, दसौंध लैके करतारपुर साहब पहुंचया गुरु नानक साहब के कोल, अपने परिवार को लैके उन्होंने कहता तू हुण चिंता ना करी, चोर दे घर दीवारी पलदा हुंदा, ਐਤਕੀ ਫਸਲ ਬਹੁਤ ਵਧੀਆ ਹੈ, ਪਹਿਲਾਂ ਤੈਨੂੰ ਗਹਿਣੀ ਕਰਾ ਕੇ ਲਿਆਉਂਗਾ, ਪਰ ਤੂੰ ਇੱਧਰ ਕਰਤਾਰਪੁਰ ਚੱਲ ਮੇਰੇ ਨਾਲ, ਤੂੰ ਵੀ ਦਰਸ਼ਨ ਕਰਕੇ ਆ। ਸਿੱਖ ਤੇ ਸਿੱਖਣੀ ਜਦੋਂ ਕਰਤਾਰਪੁਰ ਸਾਹਿਬ ਪਹੁੰਚੇ, ਗੁਰੂ ਨਾਨਕ ਸਾਹਿਬ ਉਸ ਵੇਲੇ ਸੰਗਤ ਵਿੱਚ ਬੈਠੇ ਸੀ। ਕਿੰਨੀ ਇਕੱਤਰਤਾ ਹੋਏਗੀ ਆਪਾਂ ਕਲਪਨਾ ਨਹੀਂ ਕਰ ਸਕਦੇ। ਕਰਤਾਰਪੁਰ ਕਰਦਾ ਵਸਿਆ ਸੰਤਨ ਕੇ ਪਾਸ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜ਼ਿੰਦਗੀ 'ਚ ਸਿਰਫ ਦੋ ਵਾਰ ਸਿੱਖਾਂ ਦੇ ਅੱਗੇ ਖੜੇ ਹੋਏ ਆ, ਦੋ ਵਾਰ। ਇੱਕ ਵਾਰ ਤਾਂ ਜਦੋਂ ਭਾਈ ਲਹਿਣੇ ਨੂੰ ਲੈਣ ਵਾਸਤੇ ਗਏ ਆ ਘੋੜੀ ਤੇ ਚੜੇ ਚੜੇ, ਉਸ ਵੇਲੇ ਮਹਾਰਾਜ ਘਟੇ ਆ, ਤੇ ਇੱਕ ਵਾਰ ਐਸ ਸਿੱਖ ਦੇ ਆਇਆਂ ਤੋਂ ਉੱਠ ਕੇ ਖੜੇ ਹੋ ਗਏ ਗਰੀਬ ਪਾਸ। ਤੇ ਸੰਗਤ ਬੜੀ ਨਾ, ਇੱਕ ਮਾਮੂਲੀ ਜਿਹਾ ਗਰੀਬੜਾ ਜਿਹਾ ਸਿੱਖ ਆਇਆ ਤੇ ਗੁਰੂ ਨਾਨਕ ਸਾਹਿਬ ਉੱਠ ਕੇ ਖੜੇ ਹੋ ਗਏ, ਤੇ ਸਿੱਖ ਵੀ ਦੇਖਦਾ ਸੱਚੇ ਪਾਤਸ਼ਾਹ ਦਾ ਕੀ ਚੋਜਾ, ਖੜੇ ਹੋ ਗਏ, ਕਹਿੰਦੇ ਆ ਜਾ ਸਿੱਖ, ਆ ਜਾ, ਆ ਮੇਰੇ ਗਲ ਲੱਗ, ਪੈਰਾਂ ਨੂੰ ਨੀ, ਮੇਰੇ ਗਲ ਲੱਗ ਤੂੰ। ਉਹ ਦਰਮ ਲਿਖੇ ਪੈਰੀ ਡਿਗ ਮਾਰੇ ਚੁੱਕੇ ਤੇ ਗਲ ਲਾ ਕੇ ਜਪੜੀ ਪਾ ਕੇ ਕਹਿੰਦੇ ਸਿੱਖਾ, ਤੈਂ ਮੇਰੀ ਇੱਜ਼ਤ ਐ ਲੋਕ ਵਿੱਚ ਰੱਖੀ ਹੈ, ਮੈਂ ਇਹਦੇ ਬਦਲੇ ਤੈਨੂੰ ਲੋਕ ਪ੍ਰਲੋਕ ਦੀ ਤੇਰੀ ਇੱਜ਼ਤ ਦੀ ਰਾਖੀ ਕਰਾਂਗਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੇ ਘਰ ਸਿੱਖ ਦੇ ਨਾਂ ਤੇ ਚੋਰ ਵੀ ਆ ਗਿਆ, ਤਾਂ ਇੱਕ ਵਾਰੀ ਵੀ ਚੋਰ ਕਹਿ ਕੇ ਸਿੱਖੀ ਦਾ ਅਪਮਾਨ ਕੀਤਾ, ਤੇ ਸਿੱਖੀ ਜਾਊਗੀ ਕਿੱਧਰ ਨੂੰ, ਕਿਵੇਂ ਤੁਹਾਨੂੰ ਰਾਜ ਭਾਗ ਮਿਲੇਗਾ, ਤੇ ਸਿੱਖ ਦਾ ਹੀ ਅਪਮਾਨ ਕਰਨ ਲੱਗਿਆ ਹੋਇਆ। ਸਿੱਖ ਜਿੰਨਾ ਸਿੱਖ ਦਾ ਨੁਕਸਾਨ ਕਰ ਰਿਹਾ, ਝੂਠ ਬੋਲ ਕੇ ਕਿਸੇ ਦਾ ਵੀ ਨਹੀਂ ਕਰਦਾ। ਵਿਰੋਧੀ ਜਮਾਤਾਂ ਦਾ ਕਦੋਂ ਸਿੱਖ ਨੇ ਨੁਕਸਾਨ ਕੀਤਾ? ਕਿਤੇ ਨਾ ਕਿਤੇ ਜੇ ਬਰੀਕੀ ਤੱਕ ਦੇਖੋਗੇ ਨਾ, ਕੁਛ ਹੋਰ ਹੀ ਨਿਕਲਦਾ। ਗੁਰੂ ਕਿਰਪਾ ਕਰੇ, ਸੰਤ ਬਾਬਾ ਜਰਨੈਲ ਸਿੰਘ ਦੇ ਵੇਲੇ ਇੱਕ ਮੇਰੇ ਜਥੇ ਦੇ ਵਿੱਚ ਸਿੰਘ ਆ ਗਿਆ, ਭਰਤੀ ਹੋ ਗਿਆ, ਕਹਿੰਦੇ ਜੀ ਵਿੱਦਿਆ ਪੜ੍ਹਨੀ ਹੈ, ਪੜ੍ਹੂ ਲੱਗਾ। ਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਪਤਾ ਲੱਗਿਆ, ਉਹਨਾਂ ਦੀ ਨਿਗਾਹ ਬੜੀ ਤੇਜ਼ ਸੀ, ਅੰਮ੍ਰਿਤਸਰ ਸਾਹਿਬ ਤੋਂ ਸੁਨੇਹਾ ਭੇਜਿਆ, ਕਹਿੰਦੇ ਉਹਨਾਂ ਨੂੰ ਰੰਧਾਵੇ ਵਾਲਿਆਂ ਨੂੰ ਸੁਨੇਹਾ ਦੇ ਦਿਓ ਵੀ ਉਹ ਜਿਹੜਾ ਬੰਦਾ ਗਲਤ ਆ ਗਿਆ, ਉਹ ਬੰਦਾ ਸਰਕਾਰ ਦਾ ਭੇਜਿਆ ਹੋਇਆ, ਜਿੰਨੇ ਵੀ ਟਕਸਾਲ ਨਾਲ ਸੰਬੰਧਿਤ ਨੇ ਸਾਰਿਆਂ ਥਾਵਾਂ 'ਤੇ ਨਿਗਾਹ ਰੱਖੀ ਇਹਨਾਂ। ਤੇ ਉਸ ਬੰਦੇ ਨੇ ਮੇਰਾ ਖਿਆਲ ਵੀ ਖਾਲਸਾ ਦੇ ਨਾਰੇ ਜਿੰਨੇ ਉਹਨੇ ਲਾਏ, ਸਾਡੇ ਜਿੱਥੇ ਕਿਸੇ ਤੋਂ ਨਹੀਂ ਲਗੇ। ਨਾਰੇ ਸਭ ਕੁਛ ਹੁੰਦੇ ਜੀਵਨ। ਸੋ ਸਿੱਖ ਸਖਾ ਬੰਧ ਪੈ ਪਾਈ ਜੇ ਗੁਰਠੇ ਪਾਣੀ ਦੇ ਚਾਪ ਹੈ। ਸਿੱਖ ਆਪਣਾ ਨੁਕਸਾਨ ਤਾਂ ਸਹਿ ਸਕਦਾ ਹੈ, ਪਰ ਕਿਸੇ ਦਾ ਨੁਕਸਾਨ ਨਹੀਂ ਕਰਦਾ। ਸਿੱਖ ਬਚਾਅ ਕਰਦਾ, ਕਿਸੇ ਦਾ ਕਤਲ ਨਹੀਂ ਕਰਦਾ। ਸਿੱਖ ਰੱਖਿਆ ਕਰਦਾ, ਚੰਦਨ ਦਾ ਬੂਟਾ ਹੈ, ਖੁਸ਼ਬੋ ਹੈ, ਬਦਬੋ ਨਹੀਂ। ਸਿੱਖ ਦਾ ਜੀਵਨ ਪਰਉਪਕਾਰੀ ਹੈ। ਆਹ ਤੁਹਾਡੇ ਪਰਉਪਕਾਰੀ ਜੀਵਨ ਦਾ ਇੱਕ ਪ੍ਰਤੱਖ ਸਬੂਤ ਹੈ। ਚੀਟੀ ਸਾਹਿਬ ਨੇ ਮਾੜੀ ਜੀ ਅਪੀਲ ਕੀਤੀ ਤੇ ਉਸੇ ਵੇਲੇ ਤੁਹਾਡੇ ਅੰਦਰ ਇਹ ਸਿੱਖ ਹੈ ਅੰਦਰ ਜਿਹੜਾ ਬੈਠਾ ਸੀ ਲੁਕਿਆ ਨਾ, ਇਹ ਗੁਰੂ ਨਾਨਕ ਦੀ ਸਿੱਖੀ ਹੈ ਪ੍ਰਗਟ ਹੋ ਗਈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਸੁੱਖ ਹਾਂ। ਮੇਰੇ ਮਨ ਦੇ ਵਿੱਚ ਪ੍ਰਗਟ ਕਰ ਦਿੱਤੀ ਇਹ ਗੱਲ ਕਿ ਮੇਰਾ ਤਾਂ ਜਹਾਜ਼ ਦਾ ਕਿਰਾਇਆ ਵੀ ਚੈਰਿਟੀ ਨੇ ਲਾਇਆ, ਮੇਰੇ ਕੋਲ ਜਿਹੜਾ ਹੈਗਾ ਚੈਰਿਟੀ ਦੇ ਖਾਤੇ ਜਾਣਾ, ਮੈਂ ਕਿਹੜਾ ਆਪਣੇ ਨਿਆਣਿਆਂ ਨੂੰ ਦੇਣਾ ਹੈ, ਮੈਨੂੰ ਕਹਦਾ ਬੋਲੋਗੇ ਵੀ ਕਥਾ ਦੀ ਮਾਇਆ ਦੇ ਚਾਹੇ ਸਾਰੇ ਦਿੰਦੀ ਦੇ ਦਿਓ। ਉੱਥੇ ਵੀ ਤਾਂ ਲੋੜਵੰਦਾਂ ਨੂੰ ਦੇਣੀ ਹੈ। 125 ਬੱਚੇ ਗਰੀਬ ਸਿੱਖਾਂ ਦੇ ਘਰਾਂ ਦੇ ਪੜ੍ਹਦੇ ਨੇ ਜਿਹਦੇ ਕੋਲ ਫੀਸ ਨਹੀਂ ਲਈ ਜਾਂਦੀ, CBSE ਬੋਰਡ ਦੇ ਨਾਲ ਸੰਬੰਧਿਤ ਹੈ। ਅੱਜ ਤੁਸੀਂ ਇਹ ਦੇਖ ਲਓ ਇਹਨਾਂ ਸਕੂਲਾਂ ਦੀਆਂ ਫੀਸਾਂ ਕਿੰਨੇ ਨੇ, ਕਿਤੇ ਬੜੂ ਸਾਹਿਬ ਵਾਲਿਆਂ ਜਾ ਕੇ ਨਿਆਣਾ ਆਪਣਾ ਭਰਤੀ ਕਰਾ ਕੇ ਦੇਖਿਓ ਵੀ ਫੀਸ ਕਿੰਨੀ ਹੈ। ਸਾਡੇ ਕੋਲ ਉਦੋਂ ਪੜ੍ਹ ਰਹੇ ਨੇ 125 ਬੱਚਾ। 1600 ਬੱਚਿਆਂ 'ਚ 125 ਬੱਚਾ ਉਹ ਹੈ ਜਿਹੜੇ ਬੱਚਿਆਂ ਦੇ ਜਾਂ ਤਾਂ ਮਾਂ ਪਿਓ ਮਰੇ ਹੋਏ ਹੈ, ਨਾਨੀ ਕੋਲ ਹੈ, ਦਾਦੀ ਕੋਲ ਹੈ, ਜਾਂ ਵੇ ਇੰਨਾ ਗੁਰਸਿੱਖ ਇਹੋ ਜਿਹਾ ਅਪਾਹਜ ਹੈ, ਉਹਦੀ ਲੱਤ ਕੱਟੀ ਹੈ, ਬਾਂਹ ਦੱਡੀ ਹੈ, ਰੁਜ਼ਗਾਰ ਕੋਈ ਨਹੀਂ ਲਿਆ ਭਾਈ, ਕੋਈ ਨਹੀਂ, ਬੱਚਾ ਪੜ੍ਹ ਜਾਏਗਾ, ਰੁਜ਼ਗਾਰ ਲੱਗੇਗਾ, ਕੋਈ ਬਾਤ ਨਹੀਂ। ਪਰ ਬਲਿਹਾਰ ਜਾਈਏ ਸਾਡੀ ਸ਼੍ਰੋਮਣੀ ਕਮੇਟੀ ਦੇ, ਹੁਣ ਇਹਨਾਂ ਨੇ ਇੱਕ ਨਵੇਂ ਸ਼ੋਸ਼ੇ ਛੱਡਣੇ ਸ਼ੁਰੂ ਕਰ ਦਿੱਤੇ। ਇਹਨਾਂ ਨੂੰ ਤਕਲੀਫ ਹੋ ਰਹੀ ਹੈ ਨਾ ਜਦੋਂ ਉਹਨਾਂ ਦੇ ਖਿਲਾਫ਼ ਬੋਲਦੇ ਹਾਂ, ਖਿਲਾਫ਼ ਨਹੀਂ ਸੱਚ ਬੋਲਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਤਿਕਾਰਯੋਗ ਨੇ ਹੁਣੇ ਇੱਕ ਫੈਸਲਾ ਲਿਆ, ਫਤਿਹਗੜ੍ਹ ਸਾਹਿਬ ਦੀ ਗੋਲਕ ਨੂੰ ਰੱਜ ਕੇ ਲੁੱਟਣ ਵਾਸਤੇ ਫੈਸਲਾ ਲਿਆ। ਇੱਕ ਜਿਹੜੀ ਜ਼ਮੀਨ 25 ਲੱਖ ਨੂੰ ਕਿੱਲਾ ਮਿਲ ਸਕਦੀ ਸੀ, 45 ਲੱਖ ਨੂੰ ਲਈ, ਕਾਗਜ਼ਾਂ ਦੇ ਵਿੱਚ ਉਹੀ ਦਿਖਾਉਣਾ ਸੀ, ਉਹਦੇ ਵਿੱਚੋਂ 1,000,000,000 ਰੁਪਇਆ ਕੱਢਣਾ ਸੀ, ਤੇ ਬਾਬਾ ਫਤਿਹ ਸਿੰਘ ਦੇ ਪਹਿਰੇਦਾਰ ਹੋਣ ਕਰਕੇ ਉੱਥੇ ਨੇੜੇ ਬੈਠੇ ਹੋਣ ਕਰਕੇ ਅਸੀਂ ਇਹਨੂੰ ਗੱਲ ਮੀਡੀਆ 'ਚ ਲੈ ਆਉਂਦਾ ਵੀ ਪ੍ਰਧਾਨ ਸਾਹਿਬ ਦਾ ਉਤਰ ਦੇਣ, ਜ਼ਮੀਨ ਤਾਂ ਆਹ ਰੇਟ ਹੈ, ਇਸ ਤਾਂ ਇਸੇ ਇਲਾਕੇ 'ਚ ਰਹਿ ਰਿਹਾ, ਇਸ ਕੋਈ ਵਾਰ ਤੋਂ ਆਏਗੀ और फिर इतने चार पांच मैंबर श्रोमणी कमेटी के किसी एक मैंबर को पूछा गया जो थोड़े में चलो असं सामने तो कला समझते हो तो कोई जवाब नहीं सी। हुण जदों होर कोई तरीका एक नवा तरीका श्रोमणी कमेटी के जिहड़े हमदर्द लोग उन्हां कोल एक गल पहुंचा दित्ती गई आखे जी वध तो वध प्रचार करो कि हरी सिंह ने श्रोमणी कमेटी की जमीन दबी वजी है ये गलत गलत प्रचार करो उन्हें अपने कारकुनां राही यह गल पहुंचा दित्ती है। मैनूं बड़ी खुशी हुई इस गल सुण के शुक्र है किसी तरीके नाल भी मनिया अज की हुक्मरान पार्टी अकाली दल का होवे राज श्रोमणी कमेटी जिहड़ी निकलती होवे उन्हां दे जेब दे विचों प्रधान ते जे प्रधान साहब महसूस करते हैं उन्हां दे चेले महसूस करते भी जमीन दबी बैठा है तो मैनूं तो बड़ी खुशी है भी इहदा मतलब हरी सिंह हैगा कोई जिहड़ा श्रोमणी कमेटी की जमीन दब सकता है। उत्थे एक मुख्यमंत्री नूं भी अदालत घसीटिया जा सकता है दिल्ली वाले भाई नूं बुलाया जी हरी सिंह का नहीं बुलाया मैं रिश्तेदार लगता उन्होंने मैं बुला तेरी जमीन दबी है तू आ रही है जवाब दे मेरे से केस कर 420 का पुलिस उन्होंने क्यों नहीं है क्योंकि श्रोमणी कमेटी कानून ने बन के रख दिता भी तुम ये गल् अपन बंद करो हूँ उन्होंने मूंह तो कानून ने छुकली ला दी जज ने उन्होंने चेले ने बोलना शुरू कर दिया गुरु प्यारे 97-98 मैं थोड़े को आ रहा अज तक ट्रस्ट के नाम की अपील नहीं सुनी होगी दो गुरुद्वार की अज भी सेवा चल रही है अकाल सेवा वो नाम से कभी अपील नहीं सुनी होगी जेडे बच्चे पढ़ रहे बड़े बड़े विद्वान भारी तख्त के गए तो अज की तारीख के भी दो विद्यार्थी श्री हरिमंदर साहब के रागी सिंह अपने जथे किसी बहाने भी थोड़े को कदम एक नवा पैसा नहीं मंगया तो जोड़ा कुछ हमारा ईमानदारी के ना यह सारा ट्रस्ट के खाते चाहता सीधा तो इस करके मैं ये इशारा किया प्रधान जी जी कथा की माया वह भी इस बीबी के खजाने से क्यों साढ़े को जी उ जाके ना दी है इतने देती देनी तो ना रोकन में फर्क की है तब मैं एक गुजारिश करेगा तो लुधियाने के नेड़े टिब्बा साहब गुरुद्वारे गुरु गोबिंद सिंह साहब के चरण पे है भाई सोहन सिंह तुहाडे विच बैठे उस इलाके के सज्जन बैठे है कलगीधर अकैडमी का नाम है कलगीधर एजुकेशन ट्रस्ट है वो 11 मैंबर श्रोमणी गुरुद्वारा प्रबंधक कमेटी ने सरदार गुरचरण सिंह टौड़ा के वेले उस जमीन नू लीज ते 99 साल लई दिता ते 99 साल की कट्ठी लीज भरी हुई है साड़ी ते उन्हूं कहा जा रहा है कि जमीन तो भरी अन्ना चूहा थोते तान को अकल दे नाल तां गल करिया करो श्रोमणी कमेटी की वफादारी दिखाई रज के दिखाओ सिखा की नुमाइंदगी जवाब से कोई बात नहीं मैंने इतराज नहीं कि श्रोमणी कमेटी की उपमा कर लो पर झूठ बोल के पक्ष करना कोई बात बात नहीं है। इस गल्ला की सार सिंह जी सिख सिख का बुरा करन तो जिनी देर तक नहीं हटता सिख सिख की निंदा करन तो नहीं हटता सिख सिख दी लत्तां खिंचन तो नहीं हटता उन्नी देर तक पंथ की चढ़ती कला की शब्दों की तरह जाऊगी कल भी चढ़ती कला है चढ़ती कलियो होनी है जिवें गुरु गोबिंद सिंह साहब सच्चे पातशाह ने कहा खालसा सो जो निंदा त्याग है। पहली गल तेरे लिए यह सुधारक बन निंदक कदी ना बन सुधारक की करता है समझ लो भी मैं अपनी अखां दे नाल गल कोई देख ली है देखने तो बाद मैं देख लिया भी यह तो बजर ग्रहत है जी कर रहा मेरिया अखा ने देख ली है तो मैं उन्होंने बांह तो फड़ के एक पासे कर ला जब मेरी किसी ने गल देखी बांह फड़ के एक पासे करे उन्हें कहे हरी सिंह देव तू एक कौम का प्रचारक है मैं अपने अखा तेन आ कुछ कर तेन वेख्या गुरमत हैगी सिखा का नाम नहीं बदलना होगा तो हरी सिंह उस वे हाथ जोड़ ले भी मेरे को गलती हो गई पर ठीक है पंजां प्यार के पेश होके अपनी गलती उत्थे मान पर अगे वास्ते ऐसी गलती नहीं होनी चाहिए इन कहें सुधारक उन्हें सुधार किया निंदक नहीं बने अपने परिवार की किसी बहु बेटी के कोलों कोई गलती हो जाए असं कदे गुआंढी नहीं दसते क्यों साड़ी की भैन है इस तरह सिखी साडा एक परिवार है गुरु प्यारो मारे कहते सुखी बस है मोरो परिवार प्रचार कम ढाडी सिंह तो गलती हो सकती है रागी सिंह तो हो सकती है पार्टी सिंह तो हो सकती है और कसा वाचक तो हो सकती है जे कोई गलती होवे उदा सुधार की करना तो गुरमत है
पर अपमान करना गुरु नूं कदी नहीं पाएगा। गुरु कृपा करे उच्चा बोलना बोलिए करतारों डरिए। अमृतसर साहब की गल है, मस्कीन की उत्थे कथा कर रहे सन दीवान हाल, एक वजह सदिया बाद कितने कोई यह जहाँ प्रचारक पैदा होंगे जैसे मस्कीन जी से। उत्थे एक भाई आ गया ते उन्हें प्रबंधकों के नाल राबता कायम किया। राष्ट्रीय बल ज्यादा से उसके कोल, उन्हें कहा मैं कथा करनी है जा। मस्कीन जी का टाइम कट के उन्होंने टाइम दे दिता गया स्टेज पर बह के। और मस्कीन जी कह रहे कोई गल नहीं भाई, मैं चार दिन सुन लूंगा। मस्कीन जी श्रोतियां बहन लगे तो उत्थे बह के कह रहा वो कहिंदा तुसी मस्कीन इवें चक्की फिरदे हो। कहिंदा मैं चैलेंज करदा मस्कीन भी स्टेज पर आके मेरे नाल बहस कर लवे, आ कथा की थी। मस्कीन जी हाथ जोड़ के खड़े होके कहन लगे गुरमुखा इत्थे आके भी यही कम करना है ना कि तू जित गया मस्कीन हार गया। कहते मैं पहली हार मान लैना तो तू जित गया वे। गुरु रामदास ने ऐसी सजा दी उसी स्टेज पर बैठे का मूंह भींगा हो गया। एक जी होली घटना वह कह रहे हैं मूंह भींगा हो गया गुरु रामदास उन्ना पाया है जहाँ निंदक मूंह भींगा हो गया। तो फिर दमदमा साहब शीशे देखता फिर दासी दाने चढ़ मूँह सीधा हो जाए। इस करके भाई निम्रता का इस हद तक कभी ध्यान नहीं लेना चाहिए। कदे भी निम्रता कमजोर नहीं होंगी, निम्रता समझना चाहिए। तो सिख निम्रता दी सिख निम्रता च आए कमजोर ना समझो। गुरु का कलश है हाथ जोड़ता है निम्रता है हंकार नहीं है। मैं दो ढाई मिनट के अपनी गल समाप्त करदा। तुहाडे चो किसे नूं भी टाइम लगे लुधियाने दे कोल साडी इह कलगी तरफ अकैडमी जिहड़ी सानेवाल तों डेलो रोड दे उत्ते आ तुसीं जरूर जाके आओ। तुसीं उत्थे जिस वेले उत्थे दा ऐतकी पहली वार उत्थे साडे ट्रस्ट वालिआं ने किते उहदी फोटो खिंच के ना किते मीडिया दे विच पा दित्ती। मेरा ख्याल है भी जिन्ना गुरसिखां वल्लों कहिंदे तुसीं एडा वड्डा काम करदे ते लुकोगे की होर क्या हुण तक लोकां च क्यों नहीं गए जा रहे। लोगों ने चकी है यह गल कि जेडे लोग करते कुछ बनी तो वह अपनी पबलिसिटी इन्नी करते सच बोल के इन्ना पुकार क्यों नहीं किया हूं तक लोगों ने शिकायत की साढ़े से। गुरु कृपा करे ट्रस्ट वाले ने कुछ जवाब दिता कहते जी सानू तो उन्होंने वालों हदायत यह है भी आप जो करते हैं परोपकार वास्ते करना है तो पुन कर्म उन्ना चिरे रहता जिन्ना चर दिखावे च ना आए। इस करके चंगी गल यह है तो गुरु कृपा करे इतों के प्रबंधकों का सत्कार जो प्रबंधक कमेटी के इस थान के तुहाडे संगतां के जिहड़े सेवादार भाई गुरदीप सिंह जी जिहड़े प्रधान और चिट्टी साहब सैकटरी साहब ते होर सारे मिल के हर साल जिहड़ा एत की दीवारी दे पिछली बार कहिंदे वी इक नहीं कहिंदे दो, मैं एक हफ्ता कहा सी पर कहिंदे नहीं जी दो हफ्ते चाहिए कुछ मेरे विद्यार्थी रल के नाल कहिंदे नहीं। मैं उन्हां सारे तकरीबन भी तीक परिवार है इतने मेरे अपने फैमिलियां जड़ियां जिन्होंने मैं सीधे तौर पर गुरसिखी का नाता मेरे ना सीधे तौर पर जुड़िया वो सारिया भी ती फैमिलियां सारिया परिवारों भी मैं निम्रता साथ बेनती करूंगा भाई इहो जी प्रबंध साथ आ गुरु कृपा करे भुला चुका दी कमा करनी। बुलाओ फतेह वाहगुरु जी का खालसा वाहगुरु जी की फतेह।